ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪਰਾਗ ਇਸ ਨਾਨੇ ਅਸਮੇਧ ਜਗਨੇ
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਵੱਡਿਆਂ ਤੋਂ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੋਢੀ ਸੁਲਤਾਨ ਗਰੀਬ ਨਿਵਾਜ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੂਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਵਤਾਰ ਧਾਰਨ ਦੇ ਗੁਰਪੁਰਬਾਂ ਦੇ ਸਮਾਗਮਾਂ ਉੱਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਹਾਜ਼ਰੀਆਂ ਭਰਨ ਦਾ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਪਾਵਨ ਪਵਿੱਤਰ ਧੁਰਕੀ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸਰਵਣ ਕਰਨ ਦਾ ਅਤੇ ਸਤਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਹਉ ਕੁਰਬਾਣੀ ਤੇ ਨਾ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰੰਦੇ। ਭਾਈ ਸਾਹਿਬ ਕਹਿੰਦੇ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜਿਹੜੇ ਮਨ ਵਿੱਚ ਪ੍ਰੇਮਾ ਭਗਤੀ ਨੂੰ ਧਾਰਨ ਕਰਕੇ ਆਪਣੇ ਸਤਿਗੁਰਾਂ ਦੇ ਗੁਰਪੁਰਬਾਂ ਦੇ ਪਾਵਨ ਪਵਿੱਤਰ ਦਿਹਾੜਿਆਂ ਉੱਤੇ ਗੁਰਪੁਰਬਾਂ ਦੇ ਜੋੜ ਮੇਲਿਆਂ ਉੱਤੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਹਾਜ਼ਰੀਆਂ ਭਰਦੇ ਹਨ ਔਰ ਗੁਰਪੁਰਬਾਂ ਦੇ ਸਮਾਗਮ ਕਰਦੇ ਅਤੇ ਕਰਾਉਂਦੇ ਹਨ। ਅੱਜ ਦੁਨੀਆ ਵਿੱਚ ਇੱਕ ਚਾਲ ਪ੍ਰਚਲਿਤ ਹੋਈ ਹੈ ਕਿ ਆਪਣੇ ਬੱਚਿਆਂ ਦੇ ਜਨਮ ਦਿਨ ਲੋਕ ਬੜੇ ਚਾਅ ਨਾਲ ਮਨਾਉਣ ਵਿੱਚ ਫਖਰ ਮਹਿਸੂਸ ਕਰਦੇ ਹੈ। ਪਰ ਸਾਧ ਸੰਗਤ ਜੀ, ਗੁਰਸਿੱਖਾਂ ਲਈ ਇਹ ਗੁਰੂ ਘਰ ਦਾ ਨਿਯਮ ਹੈ ਕਿ ਆਪਾਂ ਨੂੰ ਹਮੇਸ਼ਾ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਹੀ ਮਨਾਉਣੇ ਚਾਹੀਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਹ ਪਾਵਨ ਮਰਿਆਦਾ ਹੈ ਕਿ ਹਰ ਗੁਰਪੁਰਬ ਉੱਤੇ ਭਾਵੇਂ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ, ਭਾਵੇਂ ਗੁਰਤਾ ਗੱਦੀ ਗੁਰਪੁਰਬ ਹੈ, ਭਾਵੇਂ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਹਨ, ਦਸ ਗੁਰੂ ਸਾਹਿਬਾਨਾਂ ਦੇ ਇਹ ਪਾਵਨ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਏ ਜਾਂਦੇ ਹੈ ਔਰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਲਾਓ ਵੀ ਸਜਾਏ ਜਾਂਦੇ ਹਨ, ਦੀਪ ਮਾਲਾ ਵੀ ਕੀਤੀ ਜਾਂਦੀ ਹੈ ਔਰ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਤਿਸ਼ਬਾਜ਼ੀ ਦਾ ਵੀ ਨਜ਼ਾਰਾ ਸੰਗਤਾਂ ਨੂੰ ਤੱਕਣ ਦਾ ਇਸ ਪਾਵਨ ਅਸਥਾਨ 'ਤੇ ਸ਼ੁਭ ਅਵਸਰ ਪ੍ਰਾਪਤ ਹੁੰਦਾ ਹੈ। ਜਿੰਨੀ ਸ਼ਰਧਾ, ਜਿੰਨੀ ਭਾਵਨਾ, ਜਿੰਨੇ ਉਤਸ਼ਾਹ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰਪੁਰਬ ਮਨਾਏ ਜਾਂਦੇ ਹਨ, ਦੁਨੀਆਂ ਵਿੱਚ ਇਤਨੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਬਹੁਤ ਘੱਟ ਥਾਵਾਂ 'ਤੇ ਸਤਿਗੁਰਾਂ ਦੇ ਗੁਰਪੁਰਬਾਂ ਨੂੰ ਮਨਾਇਆ ਜਾਂਦਾ ਹੈ। ਦੁਨੀਆਂ ਵਿੱਚ ਜਿੱਥੇ ਵੀ ਕੋਈ ਗੁਰਸਿੱਖ ਬੈਠਾ ਹੈ, ਹਰ ਗੁਰਸਿੱਖ ਮਾਈ ਭਾਈ ਦਾ ਇਹ ਫਰਜ਼ ਹੈ ਕਿ ਜਦੋਂ ਸਤਿਗੁਰੂ ਜੀ ਦੇ ਗੁਰਪੁਰਬ ਆਉਣ, ਉਸ ਦਿਨ ਗੁਰੂ ਘਰ ਵਿੱਚ ਹਾਜ਼ਰ ਹੋ ਕੇ ਹਾਜ਼ਰੀ ਭਰਨੀ, ਦਰਸ਼ਨ ਕਰਨੇ, ਸਤਸੰਗਤ ਕਰਨੀ, ਯਥਾ ਸ਼ਕਤ ਸਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਅਤੇ ਨਾਲ ਕੀਰਤਨ ਕਥਾ ਦੇ ਸਮਾਗਮ ਜ਼ਰੂਰ ਬਰ ਜ਼ਰੂਰ ਕਰਨੇ। ਜੇ ਬੱਚਿਆਂ ਦੇ ਜਨਮ ਦਿਨ ਮਨਾਉਣੇ ਹੈ ਤਾਂ ਸਤਿਗੁਰਾਂ ਦੇ ਗੁਰਪੁਰਬਾਂ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਓ, ਲੰਗਰ ਵਿੱਚ ਸੇਵਾ ਕਰੋ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਦਰਸ਼ਨ ਕਰਵਾਓ, ਜਾਂ ਜਿੱਥੇ ਜਿੱਥੇ ਵੀ ਗੁਰੂ ਘਰ ਹਨ ਉਹਨਾਂ ਅਸਥਾਨਾਂ 'ਤੇ ਆਪਣੇ ਬੱਚੇ ਬੱਚੀਆਂ ਨੂੰ ਨਾਲ ਲੈ ਕੇ ਉਸ ਦਿਨ ਜ਼ਰੂਰ ਸਤਿਗੁਰੂ ਜੀ ਦੇ ਦਰਸ਼ਨ ਕਰਵਾਉਣੇ, ਨਮਸਕਾਰ ਕਰਵਾਉਣੇ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਭਾਵਨਾ ਸ਼ਰਧਾ ਦੇ ਨਾਲ ਕਰਨੀ। ਸੋਢੀ ਸੁਲਤਾਨ ਸਤਿਗੁਰੂ ਜੀ ਦਾ ਫੁਰਮਾਨ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਜਿਨ੍ਹਾਂ ਨੇ ਸਤਿਗੁਰੂ ਦੇ ਦਰ ਦੀ ਪੂਜਾ ਕਰ ਲਈ ਉਸ ਤੋਂ ਪਿੱਛੇ ਬਾਕੀ ਕੁਝ ਨਹੀਂ ਬਚਦਾ ਹੈ। ਇਸ ਕਰਕੇ ਆਪਾਂ ਨੂੰ ਬੱਚੇ ਬੱਚੀਆਂ ਦੇ ਜਨਮ ਦਿਨਾਂ ਨਾਲੋਂ ਪਹਿਲ ਸਤਿਗੁਰਾਂ ਦੇ ਗੁਰਪੁਰਬਾਂ ਦੇ ਸਮਾਗਮਾਂ ਨੂੰ ਹੀ ਦੇਣੀ ਚਾਹੀਦੀ ਹੈ। ਸੋ ਸਾਧ ਸੰਗਤ ਜੀ, ਅੱਜ ਉਹ ਮਹਾਨ ਦਿਹਾੜਾ ਹੈ, ਮਹਾਨ ਪਵਿੱਤਰ ਗੁਰਪੁਰਬ ਹੈ, ਜਿਸ ਦਿਨ 1561 ਸੰਮਤ ਨੂੰ, 1504 ਈਸਵੀ ਸੰਨ ਨੂੰ, ਦਿਨ ਸ਼ਨੀਵਾਰ 23 ਅਪ੍ਰੈਲ ਵੈਸਾਖ ਸੁਦੀ ਏਕਮ ਨੂੰ ਨਗਰ ਮੱਤੇ ਦੀ ਸਰਾਂ, ਜਦੋਂ ਆਪਾਂ ਕੋਟਕਪੂਰੇ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਈਦਾ ਹੈ, ਉਸ ਸੜਕ ਦੇ ਉੱਤੇ ਇਹ ਬੜਾ ਭਾਰੀ ਨਗਰ ਵਸਿਆ ਹੋਇਆ ਹੈ। ਇਸ ਨੂੰ ਮੱਤੇ ਦੀ ਸਰਾਂ ਵੀ ਕਿਹਾ ਜਾਂਦਾ ਹੈ ਔਰ ਨਾਂਗੇ ਦੀ ਸਰਾਂ ਵੀ ਇਸ ਨੂੰ ਆਖਿਆ ਜਾਂਦਾ ਹੈ। ਇਸ ਨਗਰੀ ਵਿੱਚ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ, ਮਾਤਾ ਸੁਭਰਾਈ ਜੀ ਜਿਨ੍ਹਾਂ ਦਾ ਨਾਮ ਮਾਤਾ ਦਇਆ ਕੌਰ ਜੀ ਵੀ ਆਉਂਦਾ ਹੈ, ਉਹਨਾਂ ਦੇ ਗ੍ਰਹਿ ਵਿਖੇ ਅੱਜ ਦੇ ਦਿਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਜਗਤ ਜਲੰਦੇ ਨੂੰ ਠਾਰਨ ਵਾਸਤੇ, ਲੁਕਾਈ ਉੱਤੇ ਮਹਾਨ ਰਹਿਮਤਾਂ ਕਰਨ ਵਾਸਤੇ ਅਵਤਾਰ ਧਾਰਨ ਕੀਤਾ ਹੈ। ਸਤਿਗੁਰੂ ਜੀ ਦੇ ਅਵਤਾਰ ਧਾਰਨ ਕਰਨ ਤੋਂ ਕੁਝ ਸਮਾਂ ਬਾਅਦ ਇਹ ਨਗਰ ਵਸਦਾ ਰਿਹਾ, ਬੜੀਆਂ ਖੁਸ਼ੀਆਂ ਭਰਪੂਰ, ਹੱਸਦਾ ਵਸਦਾ ਰਸਦਾ ਨਗਰ, ਬੜੇ ਆਨੰਦਾਂ ਦੇ ਨਾਲ ਇੱਥੋਂ ਦੇ ਲੋਕ ਇਸ ਨਗਰ ਦੇ ਵਿੱਚ ਨਿਵਾਸ ਕਰਦੇ ਸਨ। ਅਚਾਨਕ ਸਾਧ ਸੰਗਤ ਜੀ ਬਲੋਚ ਪਠਾਨ ਹਿੰਦੁਸਤਾਨ 'ਤੇ ਧਾੜਵੀ ਬਣ ਕੇ ਆਏ, ਜਿਨ੍ਹਾਂ ਨੇ ਹਿੰਦੁਸਤਾਨ ਨੂੰ ਲੁੱਟਣਾ ਸ਼ੁਰੂ ਕੀਤਾ ਔਰ ਉਹ ਲੁੱਟ ਮਾਰ ਕਰਦੇ ਕਰਦੇ ਸਾਰੇ ਪੰਜਾਬ ਦੀ ਧਰਤੀ ਨੂੰ ਉਹਨਾਂ ਨੇ ਆਪਣਾ ਨਿਸ਼ਾਨਾ ਬਣਾਇਆ ਔਰ ਮੱਤੇ ਦੀ ਸਰਾਂ ਨੂੰ ਵੀ ਘੇਰਾ ਪਾਇਆ। ਇਹ ਬੜੀ ਪ੍ਰਸਿੱਧ ਵਾਰਤਾ ਹੈ, ਜਿਵੇਂ ਪ੍ਰਮਾਣ ਦਿੱਤਾ ਜਾਂਦਾ, ਯੂੰ ਮਾਰ ਲੈ ਜਾਮ ਦੀ ਜਿਉਂ ਬਲੋਚਾਂ ਧਾੜ। ਬਲੋਚਾਂ ਦੀ ਜਿਹੜੀ ਧਾੜ ਹੁੰਦੀ ਸੀ, ਬਲੋਚ ਦੇ ਇਲਾਕੇ ਦੇ ਜਿਹੜੇ ਪਠਾਨ ਆਉਂਦੇ ਸਨ, ਜਿਹੜਾ ਉਹਨਾਂ ਦੇ ਰਸਤੇ ਵਿੱਚ ਆ ਜਾਂਦਾ ਸੀ, ਜਿਹਨੂੰ ਉਹ ਲੁੱਟਣ ਤੁਰ ਪੈਂਦੇ ਸਨ, ਸਾਧ ਸੰਗਤ ਜੀ ਉੱਥੇ ਕਦੇ ਕੱਖ ਵੀ ਦੁਆਰਾ ਹਰੇ ਨਹੀਂ ਹੋਇਆ ਕਰਦੇ ਸਨ। ਇੰਨੀ ਭਿਆਨਕ ਲੁੱਟ ਮਾਰ ਧਾੜ ਇਹ ਲੋਕਾਂ ਦੇ ਉੱਤੋਂ ਕਰਿਆ ਕਰਦੇ ਸਨ। ਜਿਹੜਾ ਕੋਈ ਸਾਹਮਣੇ ਆਉਂਦਾ ਤਲਵਾਰ ਦੇ ਘਾਟ ਉਤਾਰ ਦਿੰਦੇ, ਜੋ ਲੋਕਾਂ ਦਾ ਧਨ ਮਾਲ ਅਸਵਾਬ ਡੰਗਰ ਪਸ਼ੂ ਜੋ ਵੀ ਵਸਤੂ ਹੁੰਦੀ ਸਾਰੀ ਲੁੱਟ ਕੇ ਅੱਗੇ ਨੂੰ ਤੁਰ ਪੈਂਦੇ। ਇੰਨੇ ਜੁਰਮਾਨੇ ਔਰ ਡਾਢੇ ਜ਼ਾਲਮ ਲੋਕ ਸਨ। ਇਹਨਾਂ ਨੇ ਵੀ ਮੱਤੇ ਦੀ ਸਰਾਂ ਨੂੰ ਘੇਰਾ ਪਾਇਆ ਔਰ ਇਹ ਨਗਰ ਨੂੰ ਉਜਾੜਿਆ। ਤਾਂ ਉਸ ਸਮੇਂ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫੇਰੂ ਮੱਲ ਜੀ ਉਸ ਬਲੋਚਾਂ ਦੀ ਧਾੜ ਤੋਂ ਉਪਰੰਤ ਸਤਿਗੁਰੂ ਜੀ ਦੇ ਪਿਤਾ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਕੁਝ ਸਮਾਂ ਹਰੀ ਕੇ ਨਗਰ, ਜੋ ਹਰੀ ਕਾ ਹੈੱਡ ਬੜਾ ਮਸ਼ਹੂਰ ਹੈ, ਜਿੱਥੇ ਦੋਨੋਂ ਦਰਿਆਵਾਂ ਦਾ ਮੇਲ ਹੁੰਦਾ ਹੈ, ਬਿਆਸ ਔਰ ਸਤਲੁਜ ਜਿੱਥੇ ਆ ਕੇ ਮਿਲਦੇ ਹੈ, ਇਸ ਦਰਿਆ ਦੇ ਕਿਨਾਰੇ 'ਤੇ ਜਿਸ ਨੂੰ ਹਰੀ ਕਾ ਪੱਤਣ ਵੀ ਕਿਹਾ ਜਾਂਦਾ ਹੈ, ਹਰੀ ਕੇ ਨਗਰ ਦੇ ਵਿੱਚ ਕੁਝ ਸਮਾਂ ਸਤਿਗੁਰਾਂ ਦੇ ਪਰਿਵਾਰ ਨੇ ਔਰ ਸੰਬੰਧੀਆਂ ਨੇ ਨਿਵਾਸ ਰੱਖਿਆ। ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਜੀ ਦਾ ਸਾਰਾ ਪਰਿਵਾਰ ਬਾਬਾ ਫੇਰੂ ਮੱਲ ਜੀ ਸਮੇਤ ਸ੍ਰੀ ਖਡੂਰ ਸਾਹਿਬ ਆ ਕੇ ਰਹੇ ਔਰ ਖਡੂਰ ਸਾਹਿਬ ਆ ਕੇ ਦੁਕਾਨ ਪਾ ਕੇ ਪਿਤਾ ਜੀ ਨੇ ਹੱਟੀ ਦਾ ਕਾਰੋਬਾਰ ਦਿੱਤਾ ਔਰ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਬੜਾ ਸੁੰਦਰ ਕਾਰੋਬਾਰ ਬਾਬਾ ਫੇਰੂ ਮੱਲ ਜੀ ਦਾ ਚੱਲਦਾ ਹੋਇਆ ਬੜੀਆਂ ਤਰੱਕੀਆਂ ਵੱਲ ਨੂੰ ਵੱਧਦਾ ਜਾ ਰਿਹਾ ਹੈ। ਔਰ ਇਸ ਨਗਰ ਦੇ ਲੋਕਾਂ ਨੇ ਇਹ ਨਿਯਮ ਬਣਾਇਆ ਹੋਇਆ ਸੀ ਕਿ ਹਰ ਸਾਲ ਇਹ ਵੈਸ਼ਨੋ ਦੇਵੀ, ਜਿਸ ਨੂੰ ਦੇਵੀ ਦਾ ਚਾਲਾ ਕਿਹਾ ਜਾਂਦਾ ਹੈ, ਲੋਕ ਵੱਖ ਵੱਖ ਮਹੀਨਿਆਂ ਅਤੇ ਦਿਨਾਂ ਵਿੱਚ ਦੇਵੀ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ। ਔਰ ਸਾਵਣ ਦੇ ਮਹੀਨੇ ਵਿੱਚ ਦੇਵੀ ਦਾ ਚਾਲਾ ਤੁਰਿਆ। ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਵੀ ਪ੍ਰੇਰਣਾ ਦੇ ਕੇ ਲੋਕ ਨਾਲ ਲੈ ਕੇ ਗਏ। ਇਸ ਤਰ੍ਹਾਂ ਕਈ ਵਾਰੀ ਹੋਇਆ, ਆਖਿਰਕਾਰ ਦੇਵੀ ਦੇ ਚਾਲੇ ਜਾਣ ਵਾਲਿਆਂ ਨੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਸੀ। ਲਹਿਣੇ ਦੇ ਰੂਪ ਵਿੱਚ ਬੜੀ ਨਿਰਮਲ ਕਰਨੀ, ਬੜਾ ਨਿੱਘਾ ਸ਼ਾਂਤ ਸੀਤਲ ਸੁਭਾਅ ਜਾਣ ਕੇ ਆਪਣੇ ਜਥੇ ਦਾ ਭਾਈ ਲਹਿਣਾ ਜੀ ਨੂੰ ਮੁਖੀ ਥਾਪਿਆ। ਤਾਂ ਇੱਕ ਦਿਨ ਭਾਈ ਲਹਿਣਾ ਜੀ ਨੇ ਅੰਮ੍ਰਿਤ ਵੇਲੇ ਨਗਰ ਤੋਂ ਬਾਹਰ ਬਾਹਰ ਆਪ ਤੁਰੇ ਜਾ ਰਹੇ ਹੈ ਤਾਂ ਪਾਣੀ ਦੇ ਤਲਾਅ ਦੇ ਕਿਨਾਰੇ 'ਤੇ ਬੈਠੇ ਹੋਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਭਾਈ ਜੋਧ ਜੀ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਉਪਰੰਤ ਆਸਾ ਜੀ ਦੀ ਵਾਰ ਦਾ ਪਾਠ ਬੜੇ ਪ੍ਰੇਮ ਦੇ ਨਾਲ ਕਰ ਰਹੇ ਹੈ। ਇੱਕ ਇੱਕ ਲਗ ਮਾਤਰ ਕੰਨਾਂ ਬੜੀ ਸ਼ੁੱਧੀ ਨਾਲ ਉਚਾਰਨ ਕਰਦੇ ਜਾ ਰਹੇ ਹਨ। ਰਸਨਾ ਵਿੱਚ ਵੀ ਬੜੀ ਮਿਠਾਸ ਅਤੇ ਰਸ ਹੈ। ਉਹ ਗੁਰਬਾਣੀ ਦੀਆਂ ਪੰਕਤੀਆਂ ਜਦੋਂ ਪਾਵਨ ਬਾਬਾ ਲਹਿਣਾ ਜੀ ਦੇ ਕੰਨਾਂ ਵਿੱਚ ਪਈਆਂ, ਜਿਤ ਕੀਤਾ ਪਾਈਆ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਕਿਛ ਲਾਹੇ ਉੱਪਰ ਘਾਲੀਐ, ਕਿਛ ਲਾਹੇ ਉੱਪਰ ਘਾਲੀਐ, ਇਹ ਜਦੋਂ ਪੰਕਤੀਆਂ ਕੰਨਾਂ ਦੇ ਵਿੱਚ ਸੁਣੀਆਂ ਤਾਂ ਆਪ ਜੀ ਹੱਥ ਜੋੜ ਕੇ ਉੱਥੇ ਹੀ ਖੜੋ ਗਏ। ਤਾਂ ਜਦੋਂ ਬਾਣੀ ਸੰਪੂਰਨ ਹੋਈ, ਭਾਈ ਜੋਧ ਜੀ ਨੇ ਸਮਾਧੀ ਖੋਲ੍ਹੀ ਹੈ, ਹਾਂ ਹੱਥ ਜੋੜ ਕੇ ਪਾਵਨ ਬਾਬਾ ਲਹਿਣਾ ਜੀ ਬੇਨਤੀ ਕਰਨ ਲੱਗੇ, ਜੋ ਤੁਸੀਂ ਬਾਣੀ ਉਚਾਰਨ ਕਰ ਰਹੇ ਸੋ ਇਸ ਪਾਵਨ ਬਾਣੀ ਨੂੰ ਸੁਣ ਕੇ ਸਾਡੇ ਹਿਰਦੇ ਵਿੱਚ ਬੜੀ ਸ਼ਾਂਤੀ ਆਈ ਹੈ, ਤ੍ਰਿਪਤੀ ਆਈ ਹੈ, ਇਹ ਬਾਣੀ ਕਿਨ੍ਹਾਂ ਦੀ ਉਚਾਰਨ ਕੀਤੀ ਹੋਈ ਹੈ। ਭਾਈ ਜੋਧ ਜੀ ਨੇ ਦੱਸਿਆ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ। ਅਗਲਾ ਸਵਾਲ ਬਾਬਾ ਲਹਿਣਾ ਜੀ ਨੇ ਕੀਤਾ, ਪੁੱਛਣ ਲੱਗੇ ਧੰਨ ਗੁਰੂ ਨਾਨਕ ਦੇਵ ਜੀ ਕਿੱਥੇ ਬਿਰਾਜਦੇ ਹੈ ਤਾਂ ਭਾਈ ਜੋਧ ਜੀ ਨੇ ਦੱਸਿਆ ਕਿ ਸਾਰੇ ਸੰਸਾਰ ਦਾ ਭਰਮਣ ਕਰਨ ਤੋਂ ਉਪਰੰਤ ਚਾਰੇ ਉਦਾਸੀਆਂ ਤੋਂ ਬਾਅਦ ਹੁਣ ਸਤਿਗੁਰੂ ਮਹਾਰਾਜ ਜੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਪਿਛਲੇ ਦਿਨਾਂ ਤੋਂ ਬੜਾ ਭਾਰੀ ਜ਼ਿਕਰ ਹੋਇਆ ਔਰ ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਨੇ ਹਿੰਦੁਸਤਾਨ ਔਰ ਪਾਕਿਸਤਾਨ ਦੀ ਸਰਕਾਰ ਨੇ ਆਪਸੀ ਸਹਿਮਤੀ ਕਰਕੇ ਉਹ ਲਾਂਘਾ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ ਜਿਸ ਦੀ ਸੰਗਤਾਂ ਕਈ ਦਹਾਕੇ ਤੋਂ ਮੰਗ ਕਰ ਰਹੀਆਂ ਸਨ ਕਿ ਸਾਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋ ਸਕਣ। ਸੰਗਤਾਂ ਆਪਣੀ ਇੱਛਾ ਦੇ ਨਾਲ ਜਾ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਅਸਥਾਨ ਜਿੱਥੇ ਕਈ ਸਾਲ ਸਤਿਗੁਰੂ ਜੀ ਨੇ ਧਰਮ ਦੀ ਕਿਰਤ ਕਰਨ ਦੇ ਪੂਰਨੇ ਪਾਏ, ਹੱਥੀ ਹਲ ਵਾਹ ਕੇ ਖੇਤੀਆਂ ਕੀਤੀਆਂ ਅਤੇ ਕਰਵਾਈਆਂ ਲੰਗਰ ਚਲਾਏ, ਗੁਰਸਿੱਖੀ ਦਾ ਮਹਾਨ ਇੱਕ ਨਮੂਨਾ ਇੱਕ ਆਦਰਸ਼ ਸਤਿਗੁਰੂ ਜੀ ਨੇ ਸੰਸਾਰ ਨੂੰ ਬਖਸ਼ਿਸ਼ ਕੀਤਾ। ਉਸ ਅਸਥਾਨ 'ਤੇ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਨ ਜਾ ਰਿਹਾ ਹੈ। ਇਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਕਿ ਦੁਨੀਆ ਭਰ ਵਿੱਚ ਬਹੁਤ ਛੋਟੀ ਗਿਣਤੀ ਘੱਟ ਗਿਣਤੀ ਦਾ ਇਹ ਗੁਰੂ ਸਾਹਿਬ ਦਾ ਪੰਥ ਕਹਿ ਲਓ ਸਿੱਖ ਕੌਮ ਦੇ ਲਈ ਇੱਕ ਬਹੁਤ ਵੱਡਾ ਇਤਿਹਾਸਕ ਫੈਸਲਾ ਹੋਇਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਬਣ ਜਾ ਰਿਹਾ ਹੈ ਔਰ ਸੰਗਤਾਂ ਖੁੱਲ੍ਹੇ 550 ਸਾਲਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਅਵਤਾਰ ਗੁਰਪੁਰਬ 'ਤੇ ਜੋ 10, 11, 12 ਨਵੰਬਰ ਨੂੰ ਆ ਰਹੇ ਹਨ ਉਦੋਂ ਸੰਗਤਾਂ ਉੱਥੇ ਵੀ ਦਰਸ਼ਨ ਕਰਨ ਵਾਸਤੇ ਜਾਣਗੀਆਂ। ਸੋ ਉਸ ਅਸਥਾਨ ਦੀ ਦੱਸ ਪਾਈ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਸਾਹਿਬ ਰਾਜਦੇ ਹੈ। ਬਾਬਾ ਲਹਿਣਾ ਜੀ ਦੇ ਹਿਰਦੇ ਵਿੱਚ ਸਿੱਖ ਹੋਈ, ਬਹੁਤ ਇੱਛਾ ਪਈ, ਮਨ ਵਿੱਚ ਧੂਹ ਪਈ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਔਰ ਨਿਰਣਾ ਕੀਤਾ ਕਿ ਇਸ ਵੇਰੀ ਜਦੋਂ ਦੇਵੀ ਦੇ ਟਾਲੇ ਜਾਣਾ ਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਜਾਣਾ ਹੈ। ਦੇਵੀ ਦਾ ਟਾਲਾ ਚੱਲਿਆ, ਸਤਿਗੁਰੂ ਜੀ ਅੱਗੇ ਅੱਗੇ ਤੁਰੇ ਜਾ ਰਹੇ ਹੈ। ਜਦੋਂ ਇਸ ਇਲਾਕੇ ਵਿੱਚ ਅਪੜੇ ਆ, ਕਰਤਾਰਪੁਰ ਸਾਹਿਬ ਦਾ ਪਤਾ ਕਰਕੇ ਨਾਲ ਦੇ ਸਾਥੀਆਂ ਨੂੰ ਆਖਣ ਲੱਗੇ ਤੁਸੀਂ ਇੱਥੇ ਰੁਕੋ, ਮੈਂ ਕੁਝ ਸਮੇਂ ਬਾਅਦ ਆਉਂਦਾ ਹਾਂ। ਘੋੜੀ 'ਤੇ ਚੜ੍ਹ ਕੇ ਕਰਤਾਰਪੁਰ ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਤਾਂ ਅੱਗੇ ਸਤਿਗੁਰੂ ਮਹਾਰਾਜ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਉਡੀਕ ਰਹੇ ਹਨ। ਆਪ ਜੀ ਘੋੜੀ 'ਤੇ ਸਵਾਰ ਹਨ, ਸਤਿਗੁਰੂ ਥੱਲੇ ਪੈਦਲ ਹੀ ਖਲੋਤੇ ਹੈ। ਬਾਬਾ ਲਹਿਣਾ ਜੀ ਪੁੱਛਦੇ ਆ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨੇ ਹੈ, ਇਤਿਹਾਸ ਵਿੱਚ ਜ਼ਿਕਰ ਆਉਂਦਾ ਸਤਿਗੁਰੂ ਜੀ ਮੁੱਖ ਤੋਂ ਨਹੀਂ ਬੋਲੇ, ਇਸ਼ਾਰਾ ਕੀਤਾ ਕਿ ਸਾਡੇ ਮਗਰ ਮਗਰ ਆ ਜਾਓ। ਤਾਂ ਉਹ ਸਮੇਂ ਸੱਚੇ ਪਾਤਸ਼ਾਹ ਅੱਗੇ ਅੱਗੇ ਤੁਰੇ ਜਾਂਦੇ ਹੈ, ਬਾਬਾ ਲਹਿਣਾ ਜੀ ਘੋੜੀ 'ਤੇ ਸਵਾਰ ਮਗਰ ਮਗਰ ਤੁਰੇ ਜਾ ਰਹੇ ਹਨ। ਤਾਂ ਸਾਧ ਸੰਗਤ ਜੀ ਅੱਗੇ ਜਦੋਂ ਗੁਰ ਅਸਥਾਨ ਦੇ ਨੇੜੇ ਗਏ, ਜਿਸ ਨੂੰ ਧਰਮਸਾਲ ਕਿਹਾ ਜਾਂਦਾ ਸੀ ਉਸ ਸਮੇਂ, ਭਾਈ ਗੁਰਦਾਸ ਜੀ ਦਾ ਵੀ ਫਰਮਾਨ ਹੈ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਗੁਰੂ ਘਰ ਨੂੰ ਧਰਮਸਾਲਾ ਦਾ ਨਾਮ ਦਿੱਤਾ ਜਾਂਦਾ ਸੀ। ਧਰਮਸਾਲ ਦੇ ਨੇੜੇ ਸਤਿਗੁਰੂ ਜੀ ਗਏ, ਇਸ਼ਾਰਾ ਕੀਤਾ ਕਿ ਆਪਣੀ ਘੋੜੀ ਨੂੰ ਇਸ ਕਿਲੇ ਨਾਲ ਬੰਨ ਕੇ ਅੰਦਰ ਆ ਜਾਓ, ਤੁਹਾਨੂੰ ਦਰਸ਼ਨ ਹੋਣਗੇ। ਸਤਿਗੁਰੂ ਜੀ ਦੂਸਰੇ ਦਰਵਾਜ਼ੇ ਥਣੀ ਆਪ ਸਿੰਘਾਸਨ 'ਤੇ ਜਾ ਕੇ ਸੱਜ ਗਏ। ਇੰਨੇ ਨੂੰ ਬਾਬਾ ਲਹਿਣਾ ਜੀ ਆਏ, ਹੈਰਾਨੀ ਦੀ ਹੱਦ ਨਾ ਰਹੀ ਕਿ ਜਿਹੜੇ ਮੈਨੂੰ ਆਪ ਅੱਗੇ ਕੇ ਚੱਲ ਕੇ ਲੈ ਕੇ ਆਏ ਉਹ ਤਾਂ ਆਪ ਹੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਨ ਕਾਰਨ ਸਤਿਗੁਰੂ ਹਨ। ਉਹ ਸਮੇਂ ਨਮਸਕਾਰ ਕਰਕੇ ਮੱਥਾ ਟੇਕ ਕੇ ਨਿਮਰਤਾ ਵਿੱਚ ਵੈਰਾਗ ਵਿੱਚ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਮੇਰੇ ਤੋਂ ਬੜੀ ਭਾਰੀ ਬੇਅਦਬੀ ਔਰ ਅਵੱਗਿਆ ਹੋਈ ਕਿ ਮੈਂ ਘੋੜੀ 'ਤੇ ਚੜ੍ਹਿਆ, ਤੁਸੀਂ ਪੈਦਲ ਤੁਰੇ, ਆਪ ਮੈਨੂੰ ਲੈ ਕੇ ਆਏ, ਮੇਰੀ ਇਸ ਅਵੱਗਿਆ ਦੀ ਮੈਨੂੰ ਖਿਮਾ ਬਖਸ਼ ਦਿਓ। ਮਹਾਰਾਜ ਆਖਣ ਲੱਗੇ, ਭਾਈ ਜੋ ਲਹਿਣੇਦਾਰ ਹੁੰਦੇ ਆ, ਲੈਣ ਵਾਲੇ ਹੁੰਦੇ ਆ, ਉਹ ਹਮੇਸ਼ਾ ਘੋੜੀਆਂ 'ਤੇ ਚੜ੍ਹ ਕੇ ਹੀ ਆਉਂਦੇ ਆ, ਤੂੰ ਲੈਣਾ ਅਸੀਂ ਤੈਨੂੰ ਦੇਣਾ। ਇਉਂ ਬਚਨ ਆਖ ਕੇ ਸਤਿਗੁਰੂ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਪਾਈ ਔਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਐਸੇ ਦਰਸ਼ਨਾਂ ਤੋਂ ਪ੍ਰਭਾਵਿਤ ਹੋਏ ਤਾਂ ਉਸ ਵਕਤ ਮਨ ਵਿੱਚ ਫੈਸਲਾ ਕੀਤਾ ਕਿ ਹੁਣ ਇਸੇ ਸਤਿਗੁਰੂ ਦੇ ਚਰਨਾਂ ਦਾ ਲੜ ਪਕੜ ਕੇ ਇੱਥੇ ਰਹਿ ਕੇ ਸੇਵਾ ਕਰਨੀ ਹੈ। ਇਤਿਹਾਸ ਬਹੁਤ ਲੰਮਾ ਹੈ ਸੰਗਤ ਦੀ, ਔਰ ਉੱਥੇ ਹੀ ਇੱਕ ਦਿਨ ਉਸੇ ਰਾਤ ਹੀ ਅੰਮ੍ਰਿਤ ਵੇਲੇ ਰਾਤ ਉੱਥੇ ਰੁਕੇ ਹੈ, ਸੰਗ ਦੂਰ ਰੁਕਿਆ ਹੋਇਆ ਕੀ ਵੇਖਦੇ ਹੈ, ਇੱਕ ਬੜੇ ਸੁੰਦਰ ਸਰੂਪ ਵਾਲੀ ਸੀਲਵੰਤੀ ਦੇਵੀ ਰੂਪ ਦੇ ਵਿੱਚ ਇਸਤਰੀ ਝਾੜੂ ਦੇ ਰਹੀ ਹੈ। ਅੰਮ੍ਰਿਤ ਵੇਲੇ 1 ਵਜੇ ਦਾ ਵਕਤ ਹੈ, ਬਾਬਾ ਲਹਿਣਾ ਜੀ ਜਾਗਦੇ ਸਤਿਗੁਰੂ ਜੀ ਦੀ ਯਾਦ ਵਿੱਚ ਜੁੜੇ ਬੈਠੇ ਹੈ। ਉਸ ਮਾਤਾ ਨੂੰ, ਉਸ ਬੀਬੀ ਨੂੰ ਕੋਲੇ ਜਾ ਕੇ ਪੁੱਛਦੇ ਆ, ਮਾਤਾ ਤੂੰ ਕਿੱਥੋਂ ਆਈ ਹੈ ਔਰ ਇਸ ਸਮੇਂ ਤੂੰ ਇੱਥੇ ਝਾੜੂ ਦੇਣ ਦੀ ਸੇਵਾ ਕਰ ਰਹੀ ਹੈ, ਤੇਰੇ ਆਉਣ ਦਾ ਕੀ ਕਾਰਨ ਹੈ? ਉਸ ਮਾਤਾ ਨੇ, ਬੀਬੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੀ, ਮੈਂ ਉਹੀ ਦੇਵੀ ਹੈ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ, ਜਿਨ੍ਹਾਂ ਦੇ ਹਰ ਸਾਲ ਚਾਲੇ ਚੱਲ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਉਂਦੇ ਹੋ, ਮੈਂ ਉਹੀ ਦੇਵੀ ਹਾਂ। ਮਹਾਰਾਜ ਕਹਿਣ ਲੱਗੇ, ਮਾਤਾ ਫਿਰ ਤੂੰ ਇੱਥੇ ਕੀ ਲੈਣ ਆਉਣੀ ਹੈ? ਤਾਂ ਉਸ ਵਕਤ ਦੇਵੀ ਨੇ ਇਹ ਗੱਲ ਆਖੀ ਕਿ ਹੇ ਲਹਿਣਾ ਜੀ, ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਨਿਰਗੁਣ ਤੋਂ ਸਰਗੁਣ ਸਰੂਪ ਮਾਤ ਲੋਕ ਦੇ ਜੀਵਾਂ ਦਾ ਭਲਾ ਕਰਨ ਵਾਸਤੇ, ਮਨੁੱਖਤਾ ਦਾ ਪਾਰ ਉਤਾਰਾ ਕਰਨ ਵਾਸਤੇ ਸਰਗੁਣ ਰੂਪ ਦੇ ਵਿੱਚ, ਗੁਰੂ ਨਾਨਕ ਸਾਹਿਬ ਰੂਪ ਦੇ ਵਿੱਚ ਜਾਮਾ ਧਾਰਨ ਕੀਤਾ ਹੈ। ਇਹ ਅਕਾਲ ਪੁਰਖ ਪਰਮੇਸ਼ਰ ਦਾ ਪ੍ਰਤੱਖ ਸਾਕਸ਼ਾਤ ਸਰੂਪ ਹਨ। ਜਿੰਨੇ 33 ਕਰੋੜ ਦੇਵੀ ਦੇਵਤੇ ਸਾਰੇ ਹੈ, ਜਿੰਨੇ ਪੀਰ ਪੈਗੰਬਰ ਰਿਸ਼ੀ ਮੁਨੀ ਕੋਈ ਵੀ ਹੈ, ਉਹ ਸਾਰੇ ਇਹਨਾਂ ਦੇ ਦਰ ਦੇ ਗੁਲਾਮ ਹਨ। ਅਸੀਂ ਇਹਨਾਂ ਦੇ ਦਰ 'ਤੇ ਝਾੜੂ ਦੇ ਕੇ ਇੱਥੋਂ ਰੋਜ਼ ਸ਼ਕਤੀਆਂ ਪ੍ਰਾਪਤ ਕਰਦੇ ਹਾਂ ਔਰ ਫਿਰ ਆਪਣੇ ਸੇਵਕਾਂ ਨੂੰ ਜਾ ਕੇ ਆਪਣੇ ਧਾਰਮਿਕ ਸਥਾਨਾਂ ਤੋਂ ਰੋਜ਼ ਆਏ ਹੋਏ ਮੰਗਤਿਆਂ ਨੂੰ ਅਸੀਂ ਅੱਗੇ ਸ਼ਕਤੀਆਂ ਵੰਡਦੇ ਹਾਂ। ਇਹ ਸ਼ਕਤੀਆਂ ਦਾ ਮਹਾਨ ਖਜ਼ਾਨਾ ਹੈ, ਇਹ ਸਰਬ ਕਲਾ ਸ਼ਕਤੀਮਾਨ ਔਰ ਸਰਬ ਕਲਾ ਸਮਰੱਥ ਸਤਿਗੁਰੂ ਹਨ, ਤਾਂ ਕਰਕੇ ਇਹਨਾਂ ਦੇ ਦਰ 'ਤੇ ਆ ਕੇ ਅਸੀਂ ਝਾੜੂ ਦੀ ਸੇਵਾ ਕਰਦੇ ਹਾਂ। ਇਹ ਬਚਨ ਕਰਦਿਆਂ ਸਾਰ ਉਹ ਦੇਵੀ ਅਲੋਪ ਹੋ ਜਾਂਦੀ ਹੈ। ਸਤਿਗੁਰੂ ਜੀ ਦੇ ਹਿਰਦੇ ਉੱਤੇ ਹੋਰ ਵੀ ਬੜਾ ਗਹਿਰਾ ਅਸਰ, ਉਸ ਵਕਤ ਦਿਨ ਚੜ੍ਹਨ ਤੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਗਿਆ ਲੈ ਕੇ ਜਾਂਦੇ ਹੈ ਔਰ ਸਾਧ ਸੰਗਤ ਜੀ ਫੇਰ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ, ਮਨ ਉਪਰਾਮ ਹੈ, ਹਿਰਦਾ ਉਪਰਾਮ ਹੈ, ਚਿੱਤ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੁੜਿਆ। ਯਾਤਰਾ ਕਰਾਉਣ ਤੋਂ ਬਾਅਦ ਸਾਰੇ ਚਾਲੇ ਨੂੰ ਵਾਪਸ ਨਗਰ ਖਡੂਰ ਸਾਹਿਬ ਛੱਡ ਕੇ ਸੱਚੇ ਪਾਤਸ਼ਾਹ ਵਾਪਸ ਆ ਜਾਂਦੇ ਹੈ। ਭਾਦਰੋਂ ਦੇ ਦਿਨ ਹਨ, ਖੇਤਾਂ ਦੇ ਵਿੱਚ ਧਾਨ ਲੱਗੇ ਹੋਏ ਹੈ, ਝੋਨਾ ਲੱਗਾ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਤਾਂ ਨੂੰ ਨਾਲ ਲੈ ਕੇ ਧਾਨਾਂ ਦੇ ਵਿੱਚੋਂ, ਝੋਨੇ ਦੇ ਵਿੱਚੋਂ ਕੱਖ ਕੱਢ ਰਹੇ ਹੈ ਔਰ ਬਾਬਾ ਲਹਿਣਾ ਜੀ ਦੇ ਸਰੀਰ ਉੱਤੇ ਬੜੀ ਸੁੰਦਰ ਰੇਸ਼ਮੀ ਕਢਾਈ ਕੀਤੀ ਹੋਈ ਸ਼ਾਹੀ ਪੁਸ਼ਾਕ ਪਾਈ ਹੋਈ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਗਏ, ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਸੇਵਾ ਵਿੱਚ ਲਾਓ। ਸਤਿਗੁਰਾਂ ਨੇ ਇਸ਼ਾਰਾ ਕੀਤਾ, ਜਿਹੜੀ ਸੇਵਾ ਸੰਗਤ ਕਰ ਰਹੀ ਹੈ ਤੁਸੀਂ ਵੀ ਕਰੋ। ਜਦੋਂ ਸਤਿਗੁਰੂ ਝੋਨੇ ਵਿੱਚੋਂ ਉਹ ਘਾਹ ਕੱਖ ਕੰਡਾ ਕੱਢਣ ਲੱਗੇ, ਪਹਿਲੀ ਵਾਰ ਜ਼ਿੰਦਗੀ ਦਾ ਦਿਨ ਸੀ ਸਾਧ ਸੰਗਤ ਜੀ, ਤਾਂ ਸੱਚੇ ਪਾਤਸ਼ਾਹ ਜਿਹੜਾ ਝੋਨੇ ਵਿੱਚ ਘਾਹ ਹੁੰਦਾ, ਝੋਨੇ ਦੀ ਸ਼ਕਲ ਦਾ ਹੀ ਹੁੰਦਾ, ਇਸ ਕਰਕੇ ਝੋਨੇ ਦਾ ਘਾਹ ਕੱਢਣ ਦੀ ਥਾਂ 'ਤੇ ਝੋਨਾ ਹੀ ਪੁੱਟਣ ਲੱਗ ਪਏ। ਧੰਨ ਗੁਰੂ ਨਾਨਕ ਸਾਹਿਬ ਕੋਲੇ ਗਏ, ਕਹਿਣ ਲੱਗੇ, ਪੁਰਖਾਂ ਨਾਲੇ ਮੁਸਕਰਾਏ, ਕਹਿਣ ਲੱਗੇ, ਇਹ ਤਾਂ ਝੋਨਾ, ਇਹਨੂੰ ਤਾਂ ਬਚਾਉਣਾ ਸੀ, ਤੁਸੀਂ ਘਾਹ ਪੁੱਟਣ ਦੀ ਜਗ੍ਹਾ ਝੋਨਾ ਹੀ ਪੁੱਟੀ ਜਾ ਰਹੇ ਹੋ, ਚੰਗਾ ਇਸ ਤਰ੍ਹਾਂ ਕਰੋ, ਇਹ ਘਾਹ ਦੀ ਪੰਡ ਲੈ ਕੇ ਤੁਸੀਂ ਜਾ ਕੇ ਗੁਰੂ ਕੇ ਮਾਲ ਡੰਗਰ ਪਸ਼ੂ ਨੂੰ ਪਾਓ, ਅਤੇ ਅਸੀਂ ਬਾਅਦ ਵਿੱਚ ਤੁਹਾਡੇ ਪਾਸ ਆ ਕੇ ਬਚਨ ਕਰਦੇ ਹਾਂ। ਇੰਨੀ ਨਿਰਮਾਣਤਾ, ਇੰਨੀ ਨਿਮਰਤਾ, ਇੰਨਾ ਤਿਆਗ, ਉਹ ਸਾਧ ਸੰਗਤ ਜੀ ਕੱਖਾਂ ਦੀ ਪੰਡ ਸੀਸ ਉੱਤੇ ਚੁੱਕ ਕੇ, ਕਿਉਂਕਿ ਜੜ੍ਹਾਂ ਨੂੰ ਮਿੱਟੀ ਅਤੇ ਮੈਲਾ ਪਾਣੀ ਧਰਤੀ ਦਾ ਮਿਲਿਆ ਹੋਇਆ ਲੱਗਣ ਹੋਣ ਕਰਕੇ ਉਹ ਮਿੱਟੀ ਰੰਗਾ ਪਾਣੀ ਚੋ ਚੋ ਕੇ ਸਾਰੀ ਪੁਸ਼ਾਕ ਮਿੱਟੀ ਰੰਗੀ ਬਣ ਗਈ। ਜਦੋਂ ਪੰਡ ਚੁੱਕੀ ਜਾਂਦੇ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮਗਰ ਮਗਰ ਤੁਰੇ ਜਾਂਦੇ ਹੈ, ਸਤਿਗੁਰਾਂ ਦੇ ਮਹਿਲ ਸਾਡੇ ਪੂਜਨੀਕ ਮਾਤਾ ਸੁਲੱਖਣੀ ਜੀ ਆਖਣ ਲੱਗੇ, ਪਹਿਲੇ ਦਿਨ ਹੀ ਸੇਵਕ ਆਇਆ ਸੀ, ਪਹਿਲੇ ਦਿਨ ਹੀ ਸਿਰ ਉੱਤੇ ਪੰਡ ਚੁਕਾ ਦਿੱਤੀ, ਸਾਰਾ ਚਿੱਕੜ ਗਾਰੇ ਦਾ ਪਾਣੀ ਚੋ ਚੋ ਕੇ ਸਾਰੇ ਬਸਤਰੀ ਮਿੱਟੀ ਰੰਗੇ ਹੋ ਗਏ, ਮੈਲੇ ਹੋ ਗਏ, ਇਹ ਠੀਕ ਨਹੀਂ ਹੋਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਮਾਤਾ ਸੁਲੱਖਣੀ ਜੀ ਨੂੰ ਚੋਣੇ ਗੋਤ ਦੇ ਹੋਣ ਕਰਕੇ ਕਈ ਵਾਰੀ ਚੋਣੀਏ ਸ਼ਬਦ ਵੀ ਮਹਾਰਾਜ ਵਰਤਦੇ ਸਨ। ਆਖਣ ਲੱਗੇ, ਚੋਣੀਏ, ਇਹ ਪੰਡ ਤੁਹਾਨੂੰ ਦਿਖਾਈ ਦਿੰਦੀ ਹੈ, ਪਰ ਇਹ ਤਾਂ ਇਹਨਾਂ ਦੇ ਸੀਸ ਉੱਤੇ ਗੁਰਤਾ ਗੱਦੀ ਦਾ ਛਤਰ ਹੈ, ਜਿਹੜਾ ਤੁਹਾਨੂੰ ਚਿੱਕੜ ਗਾਰੇ ਵਾਲਾ ਪਾਣੀ ਦੇ ਛਿੱਟੇ ਦਿਖਾਈ ਦਿੰਦੇ ਹੈ, ਇਹ ਤਾਂ ਇਹਨਾਂ ਦੇ ਸਰੀਰ ਉੱਤੇ ਚੰਦਨ ਔਰ ਕੇਸਰ ਦੇ ਛਿੱਟੇ ਪਏ ਹੋਏ ਹਨ। ਇਉਂ ਸਾਧ ਸੰਗਤ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹ ਮਹਾਨ ਸੇਵਾ ਅਣਥੱਕ ਘਾਲਣਾ ਸ੍ਰੀ ਕਰਤਾਰਪੁਰ ਸਾਹਿਬ ਘਾਲਦਿਆਂ ਘਾਲਦਿਆਂ ਸਿੱਖੀ ਦੀ ਪਰਖ ਦੇ ਵਿੱਚੋਂ ਖਰੇ ਉੱਤਰਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਮਹਾਨ ਰਹਿਮਤਾਂ ਅਤੇ ਬਖਸ਼ਿਸ਼ਾਂ ਪ੍ਰਾਪਤ ਹੋਈਆਂ, ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਪੰਜ ਦਿਨ ਪਹਿਲਾਂ, ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਖ਼ਤ ਬਖਸ਼ਿਸ਼ ਕੀਤਾ, ਔਰ ਐਸੇ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਦਾ ਤਖ਼ਤ ਬਖਸ਼ ਕੇ ਆਗਿਆ ਕੀਤੀ ਕਿ ਤੁਸੀਂ ਹੁਣ ਖਡੂਰ ਸਾਹਿਬ ਜਾਓ, ਉੱਥੇ ਰਹਿ ਕੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿਓ। ਸਤ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਆ ਜਾਂਦੇ ਹੈ, ਔਰ ਖਡੂਰ ਸਾਹਿਬ ਆ ਕੇ ਸੱਚੇ ਪਾਤਸ਼ਾਹ ਜੀ ਨੇ ਚੌਂਕੜਾ ਲਾਇਆ, ਫੇਰ ਵਸਾਇਆ, ਫੇਰ ਆਣ ਸਤਿਗੁਰੂ ਖਾਡੂਰ, ਜਬ ਤਬ ਸੰਜਮ ਨਾਲ ਤੁਧ ਹੁਰ ਮੁੱਠ ਗਰੂਰ। ਖਡੂਰ ਸਾਹਿਬ ਰਹਿ ਕੇ ਸਤਿਗੁਰੂ ਮਹਾਰਾਜ ਜੀ ਨੇ ਕਿੰਨੀਆਂ ਮਹਾਨ ਬਖਸ਼ਿਸ਼ਾਂ ਕੀਤੀਆਂ। ਸਤ ਸੰਗਤ ਜੀ, ਗੁਰੂ ਘਰ ਦੇ ਅੰਦਰ ਸਭ ਤੋਂ ਪਹਿਲਾਂ ਗੁਰਮੁਖੀ ਵਿੱਦਿਆ ਦਾ ਸਕੂਲ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਕਾਇਮ ਕੀਤਾ। ਸੱਚੇ ਪਾਤਸ਼ਾਹ ਦੁਪਹਿਰ ਤੋਂ ਬਾਅਦ ਖਡੂਰ ਸਾਹਿਬ ਦੇ ਬੱਚਿਆਂ ਨੂੰ ਮੱਲ ਅਖਾੜਾ ਸਾਹਿਬ ਅਸਥਾਨ 'ਤੇ ਬੁਲਾ ਕੇ ਉਹਨਾਂ ਨੂੰ ਊੜਾ ਐੜਾ ਈਡੀ ਸੱਸਾ ਹਾਹਾ ਇਹ ਸਾਰੀ 35 ਅੱਖਰੀ ਆਪਣੀ ਰਸਨਾ ਤੋਂ ਬੋਲ ਬੋਲ ਕੇ ਉਹਨਾਂ ਤੋਂ ਲਿਖਾਇਆ ਕਰਦੇ, ਉਹਨਾਂ ਨੂੰ ਗੁਰਮੁਖੀ ਭਾਸ਼ਾ ਦਾ ਗਿਆਨ, ਗੁਰਮੁਖੀ ਲਿਪੀ, ਜਿਹੜੀ ਗੁਰਮੁਖੀ ਭਾਸ਼ਾ ਇਹ ਤਾਂ ਬਾਬਾ ਫਰੀਦ ਜੀ ਦੇ ਸਮੇਂ ਤੱਕ ਰਹੀ ਹੈ, ਪਰ ਲਿਪੀ ਦੀ ਘਾੜਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਘੜਨਾ ਕੀਤੀ ਹੈ। ਸਭ ਤੋਂ ਪਹਿਲਾਂ ਖਡੂਰ ਸਾਹਿਬ, ਇਹ ਅੱਖਰਾਂ ਦੀ ਬਣਤਰ, ਇਹਦੀ ਮੁਹਾਰਨੀ, ਇਹਦਾ ਉਚਾਰਨ, ਜਾਂ ਇਉਂ ਕਹਿ ਲਓ ਗੁਰਮੁਖੀ ਜਿਹਨੂੰ ਅੱਜ ਪੰਜਾਬੀ ਕਿਹਾ ਜਾਂਦਾ ਹੈ, ਇਸ ਦੀ ਮੁਹਾਰਨੀ ਦੇ, ਇਸ ਦੀ ਵਿਆਕਰਨ ਦੇ ਜਨਮਦਾਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ। ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਦਾ ਸਕੂਲ ਬਣਾਇਆ, ਔਰ ਬੱਚਿਆਂ ਨੂੰ ਗੁਰਮੁਖੀ ਪੜ੍ਹਨੀ, ਗੁਰਮੁਖੀ ਲਿਖਣੀ, ਇਹ ਸਿਖਾਉਣ ਦੀਆਂ ਦਾਤਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖਡੂਰ ਸਾਹਿਬ ਬਖਸ਼ਿਸ਼ ਕੀਤੀਆਂ। ਇਸ ਤੋਂ ਇਲਾਵਾ ਸਾਡੀਆਂ ਦੇਹਾਂ ਨੂੰ ਨਿਰੋਗ ਰੱਖਣ ਲਈ ਬੱਚਿਆਂ ਤੋਂ ਸੱਚੇ ਪਾਤਸ਼ਾਹ ਆਪ ਪਹਿਲਵਾਨੀ ਦੇ ਅਖਾੜਿਆਂ ਦੇ ਵਿੱਚ ਬੁਲਾ ਕੇ ਬੱਚਿਆਂ ਦੇ ਘੋਲ ਕਰਵਾਉਂਦੇ, ਔਰ ਨਿਰੋਗ ਅਤੇ ਤੰਦਰੁਸਤ ਜੀਵਨ ਰਹਿਣ ਲਈ ਕਸਰਤ ਕਰਵਾ ਕੇ ਨੌਜਵਾਨਾਂ ਨੂੰ ਨਿਰੋਗ ਅਤੇ ਤੰਦਰੁਸਤ ਜੀਵਨ ਜਿਉਣ ਦਾ ਪੂਰਨਾ ਵੀ ਉੱਥੇ ਹੀ ਪਾਇਆ। ਅੱਜ ਵੀ ਇਸ ਯਾਦ ਵਿੱਚ ਖਡੂਰ ਸਾਹਿਬ ਗੁਰਦੁਆਰਾ ਮੱਲ ਅਖਾੜਾ ਸਾਹਿਬ ਸੁਭਾਏਮਾਨ ਹੈ। ਇਸ ਤੋਂ ਇਲਾਵਾ ਭਾਈ ਬਾਲਾ ਜੀ ਨੂੰ ਨਨਕਾਣਾ ਸਾਹਿਬ ਤੋਂ ਬੁਲਾ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਰੀ ਗੁਰ ਇਤਿਹਾਸ ਦੀ ਵਿਥਿਆ ਭਾਈ ਬਾਲਾ ਜੀ ਦੇ ਮੁਖਾਰ ਬਿੰਦ ਤੋਂ ਆਪ ਜੀ ਨੇ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਸੰਗਤਾਂ ਵਿੱਚ ਬੈਠ ਕੇ ਰੋਜ਼ਾਨਾ ਸੁਣਨੀ, ਜਿਹਨੂੰ ਭਾਈ ਬਾਲੇ ਵਾਲੀ ਪਹਿਲੀ ਜਨਮ ਸਾਖੀ ਆਖਿਆ ਜਾਂਦਾ ਹੈ। ਇਤਿਹਾਸ ਲਿਖਣ ਦਾ ਵੀ ਸਭ ਤੋਂ ਪਹਿਲਾ ਪੂਰਨਾ ਧੰਨ ਗੁਰੂ ਅੰਗਦ ਦੇਵ ਜੀ ਨੇ ਪਾਇਆ। ਇਤਿਹਾਸ ਬਣਾਉਣਾ, ਇਤਿਹਾਸ ਨੂੰ ਸਾਂਭਣਾ, ਇਤਿਹਾਸ ਦੇ ਪੂਰਨੇ ਪਾਉਣੇ, ਇਹ ਹਰ ਧਰਮ ਲਈ ਅਤ ਲਾਜ਼ਮੀ ਹੋਇਆ ਕਰਦਾ ਹੈ ਅਤੇ ਜ਼ਰੂਰੀ ਹੋਇਆ ਕਰਦਾ ਹੈ। ਇਸ ਲਈ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਦੇ ਮੁਖਾਰ ਬਿੰਦ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦਾ ਸਾਰਾ ਇਤਿਹਾਸ ਉਹਨਾਂ ਦੇ ਮੁਖਾਰ ਬਿੰਦ ਤੋਂ ਸੰਗਤਾਂ ਵਿੱਚ ਬੈਠ ਕੇ ਸੁਣਿਆ ਔਰ ਭਾਈ ਪੈੜੇ ਮੌਕੇ ਤੋਂ ਸਤਿਗੁਰੂ ਮਹਾਰਾਜ ਜੀ ਨੇ ਉਹ ਕਲਮ ਬੰਦ ਕਰਵਾਇਆ ਜਿਹਨੂੰ ਪਹਿਲੀ ਜਨਮ ਸਾਖੀ ਕਿਹਾ ਜਾਂਦਾ ਹੈ, ਜਿਸ ਨੂੰ ਹੰਦਾਲੀਆਂ ਨੇ ਵਿਗਾੜ ਦਿੱਤਾ ਸੀ, ਕਬੀਰ ਪੰਥੀਆਂ ਨੇ ਜਿਸ ਵਿੱਚ ਮਿਲਾਵਟ ਕੀਤੀ। ਬਾਅਦ ਵਿੱਚ ਚੂੜਾਮਣ ਕਵੀ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਸੇ ਜਨਮ ਸਾਖੀ ਤੋਂ ਕਵਿਤਾ ਦੇ ਵਿੱਚ, ਕਿਉਂਕਿ ਜਨਮ ਸਾਖੀ ਵਾਰਤਕ ਸੀ ਔਰ ਕਵਿਤਾ ਦੇ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਉਸ ਜਨਮ ਸਾਖੀ ਦੇ ਇਤਿਹਾਸ ਦਾ ਸਾਰਾ ਉਲੱਥਾ ਕੀਤਾ ਔਰ ਫਿਰ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਜੀ ਦਾ ਸਾਰਾ ਇਤਿਹਾਸ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਕਾਵਿ ਵਿੱਚ ਆਪ ਜੀ ਨੇ ਲਿਖਣਾ ਕੀਤਾ। ਸੋ ਇਤਿਹਾਸ ਲਿਖਣ ਦਾ ਵੀ ਪੂਰਨਾ ਧੰਨ ਗੁਰੂ ਅੰਗਦ ਦੇਵ ਜੀ ਨੇ ਪਾਇਆ ਔਰ ਨਿਰਭੈਤਾ ਦੀ ਮਿਸਾਲ ਜਦੋਂ ਹਮਾਇਓ ਚੜ੍ਹ ਕੇ ਆਇਆ, ਹਮਾਇਓ ਕੋਲੋਂ ਦਿੱਲੀ ਦਾ ਤਖ਼ਤ ਸ਼ੇਰ ਸ਼ਾਹ ਸੂਰੀ ਨੇ ਖੋਹ ਲਿਆ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਆਉਂਦਾ ਹੈ ਦਿੱਲੀ ਦਾ ਬਾਦਸ਼ਾਹ ਔਰ ਸਤਿਗੁਰੂ ਜੀ ਨਿਰਭੈਤਾ ਦੇ ਨਾਲ ਮੱਲ ਅਖਾੜਾ ਸਾਹਿਬ ਬੱਚਿਆਂ ਨੂੰ ਗੁਰਮੁਖੀ ਵਿੱਦਿਆ ਪੜ੍ਹਾ ਰਹੇ ਹੈ, 35 ਅੱਖਰੀ ਪੜ੍ਹਾ ਰਹੇ ਹੈ। ਹਮਾਇਓ ਦੇ ਮਨ ਵਿੱਚ ਹੰਕਾਰ ਆਇਆ ਕਿ ਜੇ ਦਿੱਲੀ ਦਾ ਤਖ਼ਤ ਖੁੱਸ ਗਿਆ ਫਿਰ ਕੀ ਹੋ ਗਿਆ, ਆਖਿਰਕਾਰ ਮੈਂ ਬਾਦਸ਼ਾਹ ਤਾਂ ਸੀ, ਗੁਰੂ ਅੰਗਦ ਦੇਵ ਜੀ ਨੇ ਉੱਠ ਕੇ ਮੇਰਾ ਸਨਮਾਨ ਨਹੀਂ ਕੀਤਾ। ਰਾਜੇ ਲੋਕਾਂ ਦੇ ਮਨ ਵਿੱਚ ਇਹ ਹੰਕਾਰ ਹਉਮੈ ਹੁੰਦਾ ਹੈ ਕਿ ਦੁਨੀਆ ਸਾਨੂੰ ਝੁੱਕ ਝੁੱਕ ਕੇ ਸਲਾਮਾਂ ਕਰੇ, ਤਾਂ ਇਸ ਕ੍ਰੋਧ ਵਿੱਚ ਆ ਕੇ ਕਿ ਸਤਿਗੁਰੂ ਜੀ ਬੇਪਰਵਾਹੀ ਨਾਲ ਆਪਣੀ ਮੌਜ ਵਿੱਚ ਬੈਠੇ ਹੈ, ਤਲਵਾਰ ਮਿਆਨ ਵਿੱਚੋਂ ਕੱਢ ਕੇ ਸਤਿਗੁਰਾਂ 'ਤੇ ਵਾਰ ਕਰਨ ਦੀ ਸੋਚ ਸੋਚੀ, ਜਦੋਂ ਤਲਵਾਰ ਦੇ ਕਬਜ਼ੇ ਨੂੰ ਮੁੱਠੇ ਨੂੰ ਹੱਥ ਪਾਇਆ ਤਾਂ ਸਾਧ ਸਿੰਘ ਜੀ ਹਮਾਇਓ ਕੋਲੋਂ ਜਦੋਂ ਤਲਵਾਰ ਨਾ ਨਿਕਲੀ ਨਾ ਉੱਤੇ ਨੂੰ ਨਿਗਾਹ ਕਰਕੇ ਮਹਾਰਾਜ ਕਹਿਣ ਲੱਗੇ, ਹਮਾਇਓ ਜਿਹੜੀ ਤਲਵਾਰ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਕੱਢ ਕੇ ਤੂੰ ਮੈਦਾਨੇ ਜੰਗ ਵਿੱਚ ਦੁਸ਼ਮਣ ਦਾ ਮੁਕਾਬਲਾ ਕਰਨਾ ਸੀ, ਉੱਥੋਂ ਤੋਂ ਕੈਰਾਂ ਵਾਂਗੂ ਭੱਜ ਕੇ ਆ ਗਿਆ, ਹੁਣ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਉੱਤੇ ਵਾਰ ਕਰਨਾ ਚਾਹੁੰਦਾ। ਉਸੇ ਵਕਤ ਤਲਵਾਰ ਦਾ ਜਿਹੜਾ ਮੁੱਠਾ ਸੀ ਉਸ ਨੂੰ ਹੱਥ ਜੜੇ ਦਾ ਜੜੇ ਰਹਿ ਗਿਆ। ਸਾਧ ਸੰਗਤ ਜੀ, ਹਮਾਇਓ ਕਿਉਂਕਿ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਡਿੱਗ ਪਿਆ, ਮਹਾਰਾਜ ਬਖਸ਼ ਲਓ ਮੇਰੇ ਤੋਂ ਵਗਿਆ ਹੋਈ, ਭਾਵ ਨਿਰਭੈਤਾ ਦੀ ਮਿਸਾਲ। ਇਸੇ ਤਰ੍ਹਾਂ ਮਲੂਕਾ ਚੌਧਰੀ ਨਿਤ ਦਾ ਸ਼ਰਾਬੀ, ਸ਼ਰਾਬ ਪੀਣ ਕਰਕੇ ਬਿਮਾਰੀ ਮਿਰਗੀ ਦੀ ਲੱਗ ਗਈ ਹੈ, ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਮਿਰਗੀ ਦਾ ਰੋਗ ਦੂਰ ਕਰੋ। ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਸ਼ਰਾਬ ਛੱਡੇਗਾ ਤਾਂ ਮਿਰਗੀ ਦਾ ਰੋਗ ਤੇਰੇ ਤੋਂ ਦੂਰ ਹੋ ਜਾਏਗਾ, ਮਿਰਗੀ ਦੇ ਰੋਗ ਤੋਂ ਤੈਨੂੰ ਛੁਟਕਾਰਾ ਮਿਲੇਗਾ, ਜੇ ਸ਼ਰਾਬ ਨਹੀਂ ਛੱਡੇਗਾ ਤਾਂ ਮਿਰਗੀ ਵੀ ਖਹਿੜਾ ਨਹੀਂ ਛੱਡੇਗੀ। ਨਸ਼ਿਆਂ ਦੇ ਖਿਲਾਫ ਸਭ ਤੋਂ ਪਹਿਲਾਂ ਵੱਡੀ ਜਦੋਂ ਜਹਿਦ ਧੰਨ ਗੁਰੂ ਅੰਗਦ ਦੇਵ ਜੀ ਨੇ ਇਸ ਧਰਤੀ 'ਤੇ ਆਰੰਭ ਕੀਤੀ ਔਰ ਕਰਵਾਈ। ਸੋ ਸਾਧ ਸੰਗਤ ਜੀ, महान परोपकार हन मेरे सतगुरु दे धन गुरु अंगद देव महाराज जी दे समा आग्या नहीं दंदा इसलिए सारिया संगतां नू धन सतगुरु श्री गुरु अंगद देव महाराज सच्चे पातशाह जी दे पावन अवतार गुरपुरब की लख लख बधाई होवे। दूसरा जी धन माता सुंदर कौर जी दशमेश पिता धन श्री गुरु गोबिंद सिंह साहब सच्चे पातशाह जी दे महल और साडे वड्डे साहिबजादे धन धन बाबा अजीत सिंह साहब जी दे पूजनीक माता माता सुंदर कौर जी का भी अज जन्म दिहाड़ा है। माता जी का जन्म लाहौर के रहन वाले भाई राम शरण के घर होया और जो प्रमुख इतिहासकार हैं उन्होंने नगर बजवाड़ा जिला हुशियारपुर माता जी का जन्म मनिया उत्थे बड़ा सुंदर स्थान बन रहा है। सो माता सुंदर कौर जी की कितनी वड्डी कुर्बानी है कि जिथे आप जी ने धन बाबा अजीत सिंह जी नू महान जन्म दिता उत्थे कलगियां वाले सतगुरु दे ज्योति जोत समाउण तो बाद दिल्ली विखे लम्मा समा रह के आप जी ने बड़े बिखम समय विच कौम की सेवा की, कौम नू सेध दिती, अगवाई दिती और बिपता दे समय कौम दे नाम आप जी ने हुक्मनामे जारी किते और जेड़े शस्त्र दशमेश जी ने खालसे दी भाव अपनी माता माता साहिब देव कौर जी नू तख्त श्री हजूर साहब तो बख्शिश किते सन कि इन्हां शस्त्रां विच्चों साडे दर्शन होया करनगे, जदों रोजाना अमृत वेले नितनेम करके इन्हां नू नमस्कार करया करोगे। अस कृपान खंडो खड़ग तुबक तबर अरतीर साहब सरोही सहती यह हमारे पीर। इस करके जिते शस्त्र नामंग नमस्कार तामंग शस्त्रां दा इह सन्मान है, अदब है, सत्कार है, सतगुरु करदे रहे ते सानू पूरना पा के दे के गए है। सो शस्त्र भी माता साहिब देव कौर जी ने ज्योति जोत समाउण तो पहला सचखंड जाण तो पहला माता सुंदरी जी दे सपुरद कीते और धन माता सुंदर कौर जी अखीरले दम तक उन्हां शस्त्रां दी भी जो गुरु काल दे शस्त्र सन सतगुरां दे समय दे उन्हां दी सेवा भी पंथ दी अगवाई भी और पंथ दे महान जरनैल सुल्तानुल कौम जथेदार जस्सा सिंह जी आलूवालिया जो नवाब कपूर सिंह जी तो बाद पंथ दे जथेदार बने, पंथ दी महान जथेबंदी श्रोमणी पंथ अकाली बुढ़ा दल जथेबंदी दे जो दूसरे मुखी सन जिन्हां ने पंथ दी बड़ी वड्डी लाम साल अगवाई कीती उस कौमी जरनैल नूं भी माता सुंदर कौर जी दे चरणां दी शोभ प्राप्त, कौम दी सेवा लई तैयार करके कौम नूं एक महान आगू कौम दी झोली विच पाउणा ये माता सुंदर कौर जी का बहुत वड्डा खालसे दे उत्ते परोपकार है। सो अज माता सुंदर कौर जी का भी जन्म दिहाड़ा है, सारिया संगतां नूं उन्हां दे भी जन्म दिवस की लख लख बधाई होवे। आओ संगत जी गूण राग विच भगत नामदेव जी द्वारा जो सतगुरां ने अज अमृत वेले सचखंड श्री हरिमंदर साहिब जी तो श्री मुखवाक बख्शिश किते हैं उन्हां दी कथा आप संगतां एकाग्रता धारण करके सरवण करो। भगत नामदेव जी दे पास कोई प्राणी आया, आखन लगा भगत जी जग करना दान करना प्रागराज तीर्थ ते जां तीर्थां ते इशनान करना इस दा बड़ा भारी महात्म है, बड़ा वड्डा पुन्न है, बड़ा वड्डा लाभ है। तां नामदेव जी उस प्रेमी नूं उत्तर दे रहे हन इस शब्द द्वारा आप संगता मन बिरती नूं एकागर करके आए हुए श्री मुखवाक दी कथा सरवण करो।
सतनाम श्री वाहिगुरु साहिब जी, राग गोंड बाणी नाम देओ जी की कर पहला।
गोंड राग विच नाम देव जी दी ए पावन पवित्र बाणी इत्थों नाम देव जी दे शब्द आरंभ हो रहे हैं। भगत नाम देव जी भगतां नूं जी कह के संबोधन किया धन गुरु अर्जन देव साहिब जी ने, किड्डी वड्डी ਸਤਿਗੁਰੂ ਜੀ ਨੇ ਭਗਤਾਂ ਉੱਤੇ ਬਖਸ਼ਿਸ਼ ਕੀਤੀ, ਕਿੰਨਾ ਵੱਡਾ ਸਨਮਾਨ ਦਿੱਤਾ। ਭਗਤ ਨਾਮਦੇਵ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਪਹਿਲੇ ਘਰ ਸੁਰਤਾਲ ਦੇ ਅੰਦਰ ਆਪ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਐਸਾ ਜੋ ਸਤ ਚਿੱਤ ਆਨੰਦ ਹੈ, ਇਹ ਵਸਤੂ ਨਿਰਦੇਸ਼ ਮੰਗਲ ਹੈ, ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਅਸਮੇਧ ਜਗਨੇ
ਤਉ ਨਾ ਪੁੱਜੈ ਹਰ ਕੀਰਤ ਨਾਮਾ, ਇਹ ਰਹਾਉ ਦੀਆਂ ਪੰਕਤੀਆਂ ਵਿੱਚ ਸਿਧਾਂਤ ਹੈ। ਭਗਤ ਜੀ ਕਹਿ ਰਹੇ ਹੈ, ਭਗਤ ਨਾਮਦੇਵ ਜੀ, ਹੇ ਪਿਆਰਿਆ, ਅਸਮੇਧ ਜਗਨੇ, ਵੱਡੇ ਵੱਡੇ ਜੱਗ ਕਰਨੇ, ਦਾਨ ਦੇਣਾ, ਪ੍ਰਾਗਰਾਜ ਤੀਰਥ ਤੇ ਜਾ ਕੇ ਇਸ਼ਨਾਨ ਕਰਨਾ, ਇਹ ਸਾਰੇ ਨਾਮ ਦੇ ਤੁੱਲ ਨਹੀਂ ਹੋ ਸਕਦੇ। ਨਾਮ ਤੁੱਲ ਕਛ ਅਵਰ ਨਾ ਕੋ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਨਾਮ ਦੇ ਤੁੱਲ ਹੋਰ ਕੋਈ ਵੀ ਵੱਡੇ ਤੋਂ ਵੱਡਾ ਸਾਧਨ ਨਹੀਂ ਹੋ ਸਕਦਾ। ਅਸਮੇਧ ਜਗਨੇ, ਪੁਰਾਣੇ ਸਮਿਆਂ ਵਿੱਚ ਲੋਕ ਵੱਡੇ ਵੱਡੇ ਜੱਗ ਕਰਿਆ ਕਰਦੇ ਸਨ। ਅਸਵਰਥ ਹੁੰਦਾ ਘੋੜੇ ਦਾ। ਸਾਧ ਸੰਗਤ ਜੀ, ਵੱਡੇ ਵੱਡੇ ਰਾਜੇ ਕੀ ਕਰਦੇ ਸਨ? ਇੱਕ ਘੋੜਾ, ਕੀਮਤੀ ਘੋੜਾ ਤਿਆਰ ਕਰਨਾ, ਔਰ ਉਸ ਘੋੜੇ ਨੂੰ ਸ਼ਿੰਗਾਰ ਕੇ ਤਿਆਰ ਕਰਕੇ ਉਸ ਨੂੰ ਛੱਡਣਾ, ਅਤੇ ਉਹਦੇ ਮਗਰ ਸ਼ਸਤਰਧਾਰੀ ਫੌਜ ਤੋਰਨੀ, ਔਰ ਉਹ ਘੋੜਾ ਵੱਖ ਵੱਖ ਰਿਆਸਤਾਂ ਵਿੱਚ, ਛੋਟੇ ਵੱਡੇ ਰਾਜਾਂ ਦੇ ਵਿੱਚ ਘੁਮਾਉਣਾ, ਔਰ ਜੇ ਕੋਈ ਉਸ ਘੋੜੇ ਨੂੰ ਅੱਗੋਂ ਫੜ ਲਵੇ, ਰੋਕ ਲਵੇ, ਤਾਂ ਜਿਹੜੇ ਰਾਜੇ ਨੇ ਘੋੜਾ ਛੱਡਿਆ ਹੁੰਦਾ ਸੀ, ਉਸ ਰਾਜੇ ਦੀ ਫੌਜ ਨੇ ਘੋੜਾ ਰੋਕਣ ਵਾਲੇ ਨਾਲ ਜੰਗ ਕਰਕੇ ਘੋੜਾ ਛਡਾਉਣਾ ਅਤੇ ਉਸ ਨੂੰ ਆਪਣੇ ਅਧੀਨ ਕਰਨਾ। ਕਿਉਂ ਸਾਰੇ ਦੇਸ਼ ਵਿੱਚ ਘੋੜਾ ਜਦੋਂ ਫੇਰ ਕੇ ਘੁਮਾ ਕੇ ਵਾਪਸ ਆ ਜਾਏ, ਕੋਈ ਰੋਕ ਨਾ ਸਕੇ, ਉਸ ਤੋਂ ਬਾਅਦ ਫਿਰ ਜੱਗ ਕਰਦੇ ਸਨ, ਹਮਨ ਕਰਦੇ ਸਨ, ਔਰ ਫਿਰ ਉਸ ਰਾਜੇ ਨੂੰ ਦੇਸ਼ ਦੇ ਸੰਪੂਰਨ ਰਾਜ ਦਾ ਰੁਤਬਾ ਦਿੱਤਾ ਜਾਂਦਾ ਸੀ, ਜਾਂ ਉਹਨੂੰ ਚੱਕਰਵਰਤੀ ਰਾਜਾ, ਭਾਵ ਜਿਹਦੇ ਥੱਲੇ ਸਾਰੇ ਰਾਜੇ ਰਾਜ ਕਰਨ, ਜਿਹਦਾ ਸਾਰਿਆਂ ਉੱਤੇ ਹੁਕਮ ਚੱਲੇ, ਉਸ ਨੂੰ ਚੱਕਰਵਰਤੀ ਰਾਜੇ ਦਾ ਖਿਤਾਬ ਦਿੱਤਾ ਜਾਂਦਾ ਸੀ। ਔਰ ਉਸ ਘੋੜੇ ਨੂੰ ਲਿਆ ਕੇ ਯਜੁਰਵੇਦ ਵਿੱਚ ਜੱਗਾਂ ਦਾ ਵੇਰਵਾ ਲਿਖਿਆ ਹੋਇਆ ਹੈ ਕਿ ਉਸ ਘੋੜੇ ਦੇ ਸਰੀਰ ਦੇ ਚਾਰ ਟੁਕੜੇ ਕਰਨੇ। ਜਿਹੜਾ ਮੇਧੇ ਦਾ ਹਿੱਸਾ ਹੁੰਦਾ ਸੀ, ਉਸ ਨੂੰ ਜੱਗ ਦੀਆਂ ਹੂਤੀਆਂ ਵਿੱਚ ਪਾ ਪਾ ਕੇ ਉਸ ਦਾ ਹਮਨ ਕਰਨਾ, ਇੱਕ ਹਿੱਸਾ ਤਾਂ ਆਪਣੀ ਜਾਤੀ ਦੇ ਲੋਕਾਂ ਨੂੰ ਦੇਣਾ, ਦੂਸਰਾ ਹਿੱਸਾ ਵੈਸਾਂ ਨੂੰ, ਤੀਸਰਾ ਸਾਰੇ ਵਰਣਾਂ ਵਿੱਚ ਵੰਡਣਾ, ਔਰ ਇਉਂ ਉਹ ਅਸਮੇਧ ਜੱਗ ਹੁੰਦਾ ਸੀ। ਦੁਆਪਰ ਦੇ ਵਿੱਚ ਵਾਹਿਗੁਰੂ ਤ੍ਰੇਤੇ ਵਿੱਚ ਰਾਮਾ ਅਸਮੇਧ ਜੱਗ ਭਗਵਾਨ ਰਾਮ ਚੰਦਰ ਜੀ ਨੇ ਕੀਤਾ। ਲਾਵਰ ਕੁਸੂ ਨੇ ਉਹ ਘੋੜਾ ਰੋਕ ਲਿਆ ਸੀ। ਲੰਮਾ ਪ੍ਰਸੰਗ ਹੈ, ਸਾਰੀ ਫੌਜ ਮੂਰਛਿਤ ਹੋਈ, ਰਾਮ ਜੀ ਵੀ ਹੋਏ, ਫਿਰ ਮਾਤਾ ਸੀਤਾ ਨੇ ਆਪਣੇ ਸੱਤ ਦੀ ਸ਼ਕਤੀ ਨਾਲ ਸਾਰਿਆਂ ਨੂੰ ਮੂਰਛਾ ਛੁਡਾ ਕੇ ਲਵ ਕੁਸ਼ ਨੂੰ ਜੰਗ ਕਰਨ ਤੋਂ ਰੋਕਿਆ। ਬੜੇ ਵਿਘਨ ਪਏ, ਬੜੀਆਂ ਰੁਕਾਵਟਾਂ ਹੋਈਆਂ, ਪਰ ਆਖਿਰਕਾਰ ਰਾਮ ਜੀ ਨੂੰ ਚੱਕਰਵਰਤੀ ਰਾਜੇ ਦਾ ਰੁਤਬਾ ਵੀ ਮਿਲਿਆ। ਇਸੇ ਤਰ੍ਹਾਂ ਦੁਆਪਰ ਯੁੱਗ ਵਿੱਚ ਪਾਂਡਵਾਂ ਨੇ ਵੀ ਅਸਮੇਧ ਜੱਗ ਕੀਤਾ, ਔਰ ਪਾਂਡਵ ਜਦੋਂ ਜੱਗ ਕਰ ਰਹੇ ਸਨ, ਉਸ ਸਮੇਂ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਨੂੰ ਪਾਂਡਵਾਂ ਨੇ ਆਖਿਆ, ਜੀ ਸਾਡਾ ਜੱਗ ਸੰਪੂਰਨ ਹੋਣ ਦਾ ਸਾਨੂੰ ਕਿਵੇਂ ਪਤਾ ਲੱਗੇਗਾ? ਕਹਿਣ ਲੱਗੇ, ਜਦੋਂ ਜੱਗ ਵਿੱਚ ਬੰਨ੍ਹੇ ਹੋਏ ਘੰਟੇ ਆਪਣੇ ਆਪ ਖੜਕੇ ਨਾ, ਉਦੋਂ ਸਮਝ ਲਿਓ ਕਿ ਜੱਗ ਪੂਰਾ ਹੋ ਗਿਆ, ਤੁਹਾਨੂੰ ਸੰਪੂਰਨ ਜੱਗ ਦਾ ਫਲ ਮਿਲੇਗਾ। ਸਾਧ ਸਿੰਘ ਜੀ, ਜੱਗ ਹੋ ਵੀ ਗਿਆ, ਘੰਟਾ ਫੇਰ ਨਹੀਂ ਵੱਜਿਆ। ਆਖਿਰਕਾਰ ਫਿਰ ਪੁੱਛਦੇ ਆ, ਜੀ ਇਹ ਸਫਲਤਾ ਕਿਵੇਂ ਮਿਲੇਗੀ? ਕਹਿਣ ਲੱਗੇ, ਕੋਈ ਨਿਰਿਛਤ ਪੁਰਖ ਤੁਹਾਡੇ ਜੱਗ ਵਿੱਚ ਭੋਜਨ ਛਕਣ ਵਾਸਤੇ ਨਹੀਂ ਆਇਆ, ਕੋਈ ਨਿਰਿਛਤ ਮਹਾਤਮਾ ਚਰਨ ਪਾਉਣ ਵਾਸਤੇ ਨਹੀਂ ਆਇਆ। ਉਸ ਵਕਤ ਪੁੱਛਿਆ, ਜੀ ਨਿਰਿਛਤ ਕੌਣ ਹਨ? ਤਾਂ ਭਗਵਾਨ ਕ੍ਰਿਸ਼ਨ ਜੀ ਨੇ ਦੱਸਿਆ ਕਿ ਸ਼੍ਰੀ ਵਾਲਮੀਕ ਜੀ ਨਾਲੋਂ ਵੱਡਾ ਕੋਈ ਮਹਾਨ ਨਿਰਿਛਤ ਤਪਸਵੀ ਨਹੀਂ ਇਸ ਧਰਤੀ ਦਾ ਮਹਾਤਮਾ। ਕਹਿਣ ਲੱਗੇ ਜਾਓ ਉਹਨਾਂ ਨੂੰ ਬੇਨਤੀ ਕਰਕੇ ਲਿਆਓ। ਪਾਂਡਵ ਵਾਰੋ ਵਾਰੀ ਗਏ, ਕਹਿਣ ਲੱਗੇ ਪਹਿਲਾਂ 100 ਜੱਗ ਕੀਤੇ ਦਾ ਫਲ ਦਿਓ, ਫਿਰ ਅਸੀਂ ਆਵਾਂਗੇ। ਇਸ ਤਰ੍ਹਾਂ ਨਹੀਂ ਆਉਂਦੇ, ਸਾਰਿਆਂ ਨੂੰ ਨਾਂਹ ਕਰ ਦਿੱਤੀ। ਫਿਰ ਦਰੋਪਦੀ ਗਈ, ਦਰੋਪਦੀ ਸਤਸੰਗਤ ਕਰਦੀ ਸੀ, ਉਸ ਨੇ ਹੱਥ ਜੋੜ ਕੇ ਨਮਸਕਾਰ ਕੀਤੀ, ਹੇ ਮਹਾਂਪੁਰਖ ਰਿਸ਼ੀ ਵਾਲਮੀਕ ਜੀ, ਆਪ ਮਹਾਂਪੁਰਖ ਹੋ, ਮਹਾਨ ਤਪਸਵੀ ਹੋ, ਅਵਤਾਰਾਂ ਦੇ ਤੁੱਲ ਆਪ ਜੀ ਦਾ ਜੀਵਨ ਹੈ, ਸਾਡੇ ਜੱਗ ਵਿੱਚ ਚਰਨ ਪਾ ਕੇ ਸਾਡਾ ਜੱਗ ਸਫਲ ਕਰੋ। ਤਾਂ ਵਾਲਮੀਕ ਜੀ ਨੇ ਸ਼ਰਤ ਰੱਖ ਦਿੱਤੀ ਕਿ ਪਹਿਲਾਂ 100 ਜੱਗ ਕੀਤੇ ਦਾ ਫਲ ਮੈਨੂੰ ਦਿਓ, ਸੰਕਲਪ ਕਰੋ, ਫਿਰ ਆਵਾਂਗਾ। ਦ੍ਰੋਪਦੀ ਆਖਣ ਲੱਗੀ ਜੀ ਮੈਂ ਛੋਟੀ ਹੁੰਦੀ ਨੇ ਸਤਸੰਗਤ ਕੀਤੀ ਹੈ, ਮੈਂ ਇਹ ਸੁਣਿਆ ਜਦੋਂ ਪੂਰਨ ਸਾਧੂ ਦੇ ਦਰਸ਼ਨ ਕਰਨ ਜਾਈਏ ਨਾ, ਤਾਂ ਉਸ ਵਕਤ ਇੱਕ ਇੱਕ ਕਦਮ ਜਾਂਦਾ ਬੰਦਾ ਜਦੋਂ ਆਪਣੇ ਘਰ ਤੋਂ ਕਿਸੇ ਪੂਰਨ ਮਹਾਤਮਾ ਦੇ ਦਰਸ਼ਨ ਕਰਨ ਤੁਰਦਾ ਹੈ ਨਾ, ਤਾਂ ਉਹਨੂੰ ਇੱਕ ਇੱਕ ਕਦਮ ਰੱਖਣ ਦਾ, ਇੱਕ ਇੱਕ ਜੱਗ ਕੀਤੇ ਜਿੰਨਾ ਫਲ ਮਿਲਦਾ। ਸਾਧ ਨਿਕਟ ਚਲ ਜਾਤ ਹੀ 100 ਫਲ ਪੱਗ ਪੱਗ ਹੋਤ, ਇਹ ਬਚਨ ਆਉਂਦੇ ਆ ਧਾਰਮਿਕ ਗ੍ਰੰਥਾਂ ਵਿੱਚ। ਪੂਰਨ ਸਾਧੂ ਦੇ ਨੇੜੇ ਜਾਇਆ, ਇੱਕ ਇੱਕ ਕਦਮ ਅੱਗੇ ਰੱਖੋਗੇ ਤਾਂ ਇੱਕ ਇੱਕ ਕਦਮ 'ਤੇ ਇੱਕ ਇੱਕ ਜੱਗ ਕੀਤੇ ਦਾ ਫਲ ਮਿਲੇਗਾ। ਦ੍ਰੋਪਦੀ ਆਖਣ ਲੱਗੀ ਵਾਲਮੀਕ ਜੀ 100 ਜੱਗਾਂ ਦਾ 100 ਕਦਮਾਂ ਦਾ ਫਲ ਆਪਣੀ ਝੋਲੀ ਵਿੱਚ ਪਾ ਲਓ, ਬਾਕੀ ਦਾ ਮੈਨੂੰ ਵਾਪਸ ਕਰ ਦਿਓ, ਚੱਲੋ ਮੇਰੇ ਨਾਲ। ਚੱਲ ਪਏ, ਜਦੋਂ ਆਏ ਭੋਜਨ ਦਾ ਥਾਲ ਪਰੋਸਿਆ। ਵਾਲਮੀਕ ਜੀ ਦੀ ਆਪਣੀ ਦ੍ਰਿਸ਼ਟੀ ਹੈ, ਮਹਾਂਪੁਰਖ ਦੀ ਬ੍ਰਹਮ ਦ੍ਰਿਸ਼ਟੀ ਹੁੰਦੀ ਹੈ। 36 ਪ੍ਰਕਾਰ ਦੇ ਭੋਜਨ ਬਣੇ ਹੈ, ਅਰਦਾਸ ਕੀਤੀ, ਹੇ ਪਰਮੇਸ਼ਰ ਵਾਹਿਗੁਰੂ ਭੋਗ ਲਾ, ਇਹ ਪਦਾਰਥਾਂ ਨੂੰ ਤੂੰ ਆਪਣੀ ਰਸਨਾ ਨੂੰ ਕਿਰਪਾ ਕਰਕੇ ਭੋਗ ਲਾਉਣਾ ਕਰ। ਔਰ ਮਨ ਵਿੱਚ ਖਿਆਲ ਉਤਪੰਨ ਹੋ ਗਿਆ ਕਿ ਜੇ ਭਗਵਾਨ ਨੂੰ, ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਮਿੱਠਾ ਖਾਣ ਦੀ ਇੱਛਾ ਹੋਈ, ਮੈਂ ਲੂਣੇ ਨੂੰ ਭੋਗ ਲਵਾ ਦਿੱਤਾ, ਜੇ ਇਹਨੂੰ ਖੱਟਾ ਖਾਣ ਦੀ ਇੱਛਾ ਹੋਈ, ਮੈਂ ਮਿੱਠੇ ਨੂੰ ਭੋਗ ਲਵਾ ਤਾਂ ਬੇਅਦਬੀ ਹੋਏਗੀ। ਸਾਰੇ ਪਦਾਰਥ ਇਕੱਠੇ ਕਰਕੇ ਅਰਦਾਸ ਕੀਤੀ, ਦ੍ਰੋਪਦੀ ਦੇ ਮਨ ਵਿੱਚ ਘਿਰਣਾ ਆ ਗਈ ਕਿ ਮੈਂ ਤਾਂ ਬੜੇ ਕੀਮਤੀ ਭੋਜਨ ਹੱਥੀਂ ਤਿਆਰ ਕੀਤੇ ਸਨ, ਕਿ ਵੱਖਰਾ ਵੱਖਰਾ ਰਸ ਲੈਣਗੇ, ਪਰ ਇਹ ਤਪਸਵੀ ਰਿਹਾ, ਇਹਨੂੰ ਪਤਾ ਨਹੀਂ ਕਿ ਪਦਾਰਥਾਂ ਦਾ ਰਸ ਕਿਵੇਂ ਲਈਦਾ। ਇਹ ਰਸ ਲੈਣਾ ਤਾਂ ਰਾਜੇ ਲੋਕ, ਅਮੀਰ ਲੋਕ ਹੀ ਜਾਣਦੇ ਆ। ਵਾਲਮੀਕ ਜੀ ਨੇ ਅਰਦਾਸ ਕਰਕੇ ਭੋਜਨ ਛਕ ਲਿਆ। ਸਾਧ ਸੰਗਤ ਜੀ, ਉਹ ਘੰਟਾ, ਉਹ ਘੜਿਆਲ ਖੜਕੀ ਨਾ, ਹੱਥ ਜੋੜ ਕੇ ਸਾਰੇ ਖਲੋ ਗਏ ਭਗਵਾਨ ਕ੍ਰਿਸ਼ਨ ਦੇ ਪਾਸ ਕਿ ਜੱਗ ਦੀ ਸੰਪੂਰਨਤਾ ਦਾ ਸੰਕੇਤ ਨਹੀਂ ਅਜੇ ਦਿਖਾਈ ਦਿੱਤਾ। ਭਗਵਾਨ ਕਹਿੰਦੇ ਦ੍ਰੋਪਦੀ ਨੂੰ ਪੁੱਛੋ। ਦ੍ਰੋਪਦੀ ਨੂੰ ਪੁੱਛਿਆ, ਕਹਿਣ ਲੱਗੇ ਤੂੰ ਰੱਬ ਦੇ ਪਿਆਰੇ ਮਹਾਤਮਾ ਉੱਤੇ ਸ਼ੰਕਾ ਕੀਤੀ ਹੈ, ਇਹ ਤੈਨੂੰ ਵੱਡਾ ਗੁਨਾਹ ਲੱਗਾ, ਇਸ ਕਰਕੇ ਇਹ ਵਿਘਨ ਪਿਆ। ਦ੍ਰੋਪਦੀ ਕਹਿੰਦੀ ਜੀ ਮੈਂ ਤਾਂ ਆਹ ਸ਼ੰਕਾ ਕੀਤੀ ਸੀ। ਕਹਿੰਦੇ ਪਰ ਤੂੰ ਉਹਨਾਂ ਦੀ ਦ੍ਰਿਸ਼ਟੀ ਨੂੰ ਨਹੀਂ, ਉਹਨਾਂ ਦੀ ਅਵਸਥਾ ਨੂੰ ਜਾਣਦੀ, ਉਹਨਾਂ ਨੂੰ ਪੁੱਛ। ਜਦੋਂ ਵਾਲਮੀਕ ਜੀ ਨੂੰ ਪੁੱਛਿਆ, ਕਹਿਣ ਲੱਗੇ ਤੁਸੀਂ ਭੋਗ ਇਕੱਠੇ ਪਦਾਰਥਾਂ ਨੂੰ ਕਿਉਂ ਲਵਾਇਆ? ਕਹਿਣ ਲੱਗੇ ਮੈਂ ਸੋਚਿਆ ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਪਤਾ ਨਹੀਂ ਕਿਹੜਾ ਪਦਾਰਥ ਚੰਗਾ ਲੱਗਦਾ, ਮੈਂ ਸਾਰੇ ਇਕੱਠੇ ਕਰ ਦਿੱਤੇ, ਜਿਹੜਾ ਉਹਨੂੰ ਚੰਗਾ ਲੱਗੇਗਾ ਛਕ ਲਵੇਗਾ। ਉਸੇ ਵਕਤ ਦ੍ਰੋਪਦੀ ਚਰਨਾਂ ਵਿੱਚ ਢਹਿ ਗਈ, ਸਾਰੇ ਪਾਂਡਵਾਂ ਨੇ ਖਿਮਾ ਮੰਗੀ, ਹੇ ਵਾਹਿਗੁਰੂ ਦੇ ਪਿਆਰੇ ਸਾਡੇ ਤੋਂ ਵਗਿਆ ਹੋਈ। ਤਾਂ ਸਾਧ ਸੰਗਤ ਜੀ ਫਿਰ ਜਾ ਕੇ ਘੜਿਆਲ ਖੜਕੇ ਸਨ, ਇਹ ਜੱਗਾਂ ਦੇ ਬੜੇ ਜੱਬ ਹੈ, ਸਤਯੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜੇ ਕਲ ਕੇਵਲ ਨਾਮ ਆਧਾਰ। ਮਹਾਰਾਜ ਤਾਂ ਕਹਿੰਦੇ ਕਈ ਕੋਟਕ ਜੱਗ ਫਲਾ, ਸੁਣ ਗਾਵਣ ਹਾਰੇ ਰਾਮ। ਇੱਕ ਜੱਗ ਕੀ ਕਰੋੜਾਂ ਜੱਗਾਂ ਦਾ ਫਲ ਮਿਲ ਜਾਏਗਾ। ਹਰਿਮੰਦਰ ਸਾਹਿਬ ਬੈਠ ਕੇ ਕੀਰਤਨ ਸੁਣ ਲਓ ਇੱਕ ਘੜੀ,
ਗੁਰੂ ਘਰ ਚ ਕਿਤੇ ਬੈਠ ਕੇ ਬਾਣੀ ਸੁਣ ਲਓ, ਕਰੋੜਾਂ ਜੱਗਾਂ ਨਾਲੋਂ ਵੱਧ ਫਲ ਪ੍ਰਾਪਤ ਹੋ ਜਾਂਦਾ। ਜੱਗ ਕਿੱਥੋਂ ਕਰਨੇ ਹੈ, ਮਸਾਂ ਗੁਜ਼ਾਰੇ ਚੱਲਦੇ ਹੈ। ਦੱਸੋ ਨਹਾਉਣ ਦੀ ਕਿਰਤ ਵਿੱਚੋਂ ਥੋੜਾ ਬਹੁਤਾ ਸੰਗਤਾਂ ਜਿਹੜਾ ਲੰਗਰ ਚਲਾਉਂਦੀਆਂ, ਇਸੇ ਦੀ ਕਿਰਪਾ ਨਾਲ ਸਾਡੀ ਪੰਥ ਦੀ ਸੰਸਾਰ ਦੇ ਵਿੱਚ ਸਾਧ ਸੰਗਤ ਦੀ ਚੜ੍ਹਦੀ ਕਲਾ ਦੁਨੀਆਂ ਵਿੱਚ ਜਿਹੜਾ ਲੰਗਰ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ, ਤੁਹਾਡੀ ਕਿਰਤ ਸਫਲੀ ਹੁੰਦੀ ਹੈ। ਇਸ ਨਾਲੋਂ ਵੱਡਾ ਕੋਈ ਜੱਗ ਨਹੀਂ। ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਅੱਠੇ ਪੈਰ ਲੰਗਰ ਦਾ ਜੱਗ ਚੱਲਦਾ, ਲੱਖਾਂ ਪ੍ਰਾਣੀ ਛੱਕ ਛੱਕ ਕੇ ਜਾਂਦੇ ਹੈ। ਇਸ ਕਰਕੇ ਅਸਮੇਧ ਜੱਗ ਨੇ, ਅਸਮੇਧ ਘੋੜੇ ਨੂੰ ਮਾਰ ਕੇ ਜੱਗ ਕਰਨਾ, ਇਸ ਦਾ ਵੱਡਾ ਫਲ ਲੋਕ ਮੰਨਦੇ ਸਨ। ਲੋਕ ਵੱਡੇ ਵੱਡੇ ਜੱਗ ਕਰਦੇ ਸਨ।
ਤੁਲਾ ਪੁਰਖ ਦਾਨੇ,
ਤੁਲਾ ਤੱਕੜੀ ਦੇ ਵਿੱਚ ਆਪਣੇ ਸਰੀਰ ਦੇ ਬਰਾਬਰ ਸੋਨਾ ਜੋਖ ਕੇ ਦਾਨ ਕਰ ਦੇਣਾ, ਉਸ ਨੂੰ ਤੁਲਾ ਦਾਨ ਕਿਹਾ ਜਾਂਦਾ ਸੀ। ਜਾਂ ਵੇਦਾਂ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਮੰਤਰ ਪੜ੍ਹ ਪੜ੍ਹ ਕੇ ਆਪਣੇ ਸਰੀਰ ਦਾ ਪੁਤਲਾ ਸੋਨੇ ਦਾ ਬਣਾ ਲੈਣਾ, ਔਰ ਫਿਰ ਉਸ ਨੂੰ ਮੰਤਰ ਸਿੱਧੀ ਤੋਂ ਬਾਅਦ ਉਹਦਾ ਇੱਕ ਇੱਕ ਅੰਗ ਕੱਟ ਕੇ ਲੋਕਾਂ ਨੂੰ ਦਾਨ ਕਰਨਾ ਸਾਰਾ ਦਿਨ। ਰਾਤ ਨੂੰ ਫਿਰ ਮੰਤਰ ਪੜ੍ਹਨੇ ਤੇ ਉਹ ਅੰਗ ਪੂਰੇ ਸਾਬਤ ਹੋ ਜਾਣੇ। ਜਿੰਨਾ ਚਿਰ ਸਿਰ ਨਹੀਂ ਕੱਟਦੇ ਸਨ, ਉਨਾ ਚਿਰ ਉਹ ਕੱਟੇ ਹੋਏ ਅੰਗਾਂ ਦਾ ਸੋਨਾ ਪੂਰਾ ਹੋ ਹੀ ਜਾਂਦਾ ਸੀ। ਤੇ ਲੋਕ ਉਸ ਤਰ੍ਹਾਂ ਦਾ ਦਾਨ ਕਰਦੇ ਸਨ, ਉਹਨੂੰ ਤੁਲਾ ਦਾਨ ਕਿਹਾ ਜਾਂਦਾ ਸੀ। ਪਰ ਸਾਧ ਸੰਗਤ ਜੀ ਸੁਖੈਨ ਸ਼ਬਦਾਂ ਵਿੱਚ ਤੁਲਾ ਪੁਰਖ ਦਾਨੇ, ਪੁਰਖ ਆਪਣੇ ਭਾਰ ਦੇ ਬਰਾਬਰ ਸੋਨਾ ਤੋਲ ਕੇ ਇੰਨਾ ਦਾਨ ਕਰੇ ਜਿਵੇਂ ਹਰੀਸ਼ ਚੰਦਰ ਸਵਾ ਮਣ ਸੋਨਾ ਰੋਜ਼ ਦਾਨ ਕਰਦਾ ਸੀ।
ਰਾਗ ਇਸ ਨਾਨੇ,
ਰਾਗ ਰਾਜ ਜਿੱਥੇ ਤ੍ਰਿਵੇਣੀ ਦਾ ਸੰਗਮ ਹੈ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ। ਜਾਵੀ ਜਾ ਤ੍ਰਿਵੇਣੀ ਭਏ, ਬੁਨ ਦਾਨ ਦਿਨ ਕਰਤ ਬਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਪ੍ਰਾਗਰਾਜ ਤੀਰਥ ਦੇ ਉੱਤੇ ਜਾ ਕੇ ਲੋਕ ਇਸ਼ਨਾਨ ਕਰਦੇ ਹਨ ਤੀਰਥਾਂ ਦਾ।
ਤਉ ਨਾ ਪੁੱਜ ਹੈ ਹਰ ਕੀਰਤ ਨਾਮਾ,
ਪਰ ਕਹਿੰਦੇ ਕੀਤੇ ਹੋਏ ਜੱਗ, ਕੀਤਾ ਹੋਇਆ ਦਾਨ, ਕੀਤੇ ਹੋਏ ਤੀਰਥਾਂ ਦੇ ਇਸ਼ਨਾਨ, ਨਾਮ ਦੇ ਤੁੱਲ ਨਹੀਂ ਪੁੱਜ ਸਕਦੇ। ਜਿਹੜੀ ਹਰੀ ਦੀ ਕੀਰਤੀ ਕਰਨੀ ਆ, ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਆ, ਵਾਹਿਗੁਰੂ ਦਾ ਭਜਨ ਕਰਨਾ, ਇਹ ਭਜਨ ਦੇ ਤੁੱਲ ਨਹੀਂ ਹੋ ਸਕਦੇ। ਭਜਨ ਦਾ ਕਲਯੁਗ ਦੇ ਵਿੱਚ ਇੰਨਾ ਵੱਡਾ ਨਾਮ ਜਪਣ ਦਾ ਫਲ ਹੈ। ਕਲ ਕੇਵਲ ਨਾਮ ਦਾ, ਕਲਯੁਗ ਦੇ ਵਿੱਚ ਕੇਵਲ ਨਾਮ ਦਾ ਆਸਰਾ, ਨਾਮ ਦੇ ਤੁੱਲ। ਇਹ ਸਾਰੇ ਕੀਤੇ ਸਾਧਨ ਨਾਮ ਦੇ ਤੁੱਲ ਨਹੀਂ ਪੁੱਜ ਸਕਦੇ, ਹੋ ਨਹੀਂ ਸਕਦੇ। ਨਾਮ ਦੀ ਮਹਿਮਾ ਵੱਡੀ ਤੋਂ ਵੱਡੀ ਹੈ। ਐਸਾ ਨਾਮ ਸਾਨੂੰ ਸਤਿਗੁਰਾਂ ਨੇ ਬਖਸ਼ਿਆ ਹੈ।
ਆਪਣੇ ਰਾਮ ਹੈ ਭਜ ਰੇ ਮਨ ਆਨਸੀਆ,
ਹੇ ਦਲਿਦਰੀਆ। ਮਹਾਰਾਜ ਉਪਦੇਸ਼ ਦੇ ਰਹੇ ਹੈ, ਹੇ ਦਲਿਦਰੀ ਮਨੁੱਖ, ਹੇ ਮਨਾ, ਆਪਣੇ ਰਾਮ ਰਮੇ ਹੋਏ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਤੂੰ ਭਜਨ ਕਿਉਂ ਨਹੀਂ ਕਰਦਾ? ਜਿਸ ਭਜਨ ਦਾ ਇੰਨਾ ਵੱਡਾ ਫਲ ਹੈ, ਜਿਸ ਭਜਨ ਦੇ ਤੁੱਲ ਜੱਗ ਨਹੀਂ, ਜਿਸ ਭਜਨ ਦੇ ਤੁੱਲ ਦਾਨ ਨਹੀਂ, ਜਿਸ ਭਜਨ ਦੇ ਤੁੱਲ ਤੀਰਥਾਂ ਦਾ ਇਸ਼ਨਾਨ ਨਹੀਂ ਹੋ ਸਕਦਾ, ਕਿਉਂ ਦਲਿੱਦਰ ਪਾਈ ਬੈਠਾ? ਆਲਸੀਆ ਦਾ ਅਰਥ ਹੁੰਦਾ ਦਲਿੱਦਰੀ। ਦਲਿੱਦਰ ਪੈ ਗਿਆ, ਅੰਮ੍ਰਿਤ ਵੇਲੇ ਉੱਠਿਆ ਨਹੀਂ ਗਿਆ, ਨਿਤਨੇਮ ਨਹੀਂ ਹੋਇਆ। ਮਹਾਰਾਜ ਕਹਿੰਦੇ ਆ ਦਲਿੱਦਰੀ ਮਨੁੱਖ, ਆਲਸੀ ਮਨੁੱਖ, ਜਿਸ ਨਾਮ ਦਾ ਐਡਾ ਵੱਡਾ ਫਲ ਅਤੇ ਮਹਾਤਮ ਹੈ, ਤੂੰ ਉਸ ਵਾਹਿਗੁਰੂ ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਭਜਨ ਕਿਉਂ ਨਹੀਂ ਕਰਦਾ?
ਰਹਾਉ ਗਿਆ ਪਿੰਡ ਭਰਤਾ,
ਗਿਆ ਜੀ ਵਿੱਚ ਜਾ ਕੇ ਪਿੰਡ ਭਰਾਉਣੇ। ਸਾਧ ਸੰਗਤ ਜੀ ਗਿਆਸੁਰ ਦੈਂਤ ਹੋਇਆ, ਇੰਨਾ ਭਜਨ ਕੀਤਾ, ਇੰਨੀ ਦੇਹ ਪਵਿੱਤਰ ਹੋ ਗਈ ਰੱਬ ਦੇ ਨਾਮ ਨਾਲ, ਜਿਸ ਨੂੰ ਵੀ ਦੇਖੇ ਉਹੀ ਪਾਪੀ ਮੁਕਤ ਹੋ ਜਾਇਆ ਕਰੇ। ਜਿਹਨੂੰ ਉਹਦਾ ਸਰੀਰ ਲੱਗੇ, ਸਰੀਰ ਦੀ ਛੋ, ਉਹ ਪਾਪੀ ਦਾ ਵੀ ਭਲਾ ਹੋ ਜਾਇਆ ਕਰੇ, ਛੁਟਕਾਰਾ ਹੋ ਜਾਇਆ ਕਰੇ। ਦੇਵਤਿਆਂ ਨੇ ਭਗਵਾਨ ਵਿਸ਼ਨੂੰ ਕੋਲੇ ਜਾ ਕੇ ਫਰਿਆਦ ਕੀਤੀ, ਭਗਵਾਨ ਸ੍ਰਿਸ਼ਟੀ ਤੋਂ ਪਾਪੀ ਖਤਮ ਹੋ ਗਏ ਹੈ। ਇਹ ਪ੍ਰਸੰਗ ਆਉਂਦਾ ਹੈ, ਇਹ ਸੰਕੇਤਕ ਵਿਚਾਰਾਂ ਕਰਨੀਆਂ ਬੜੀ ਜ਼ਰੂਰੀ ਹੁੰਦੀਆਂ ਹਨ। ਇਸ ਕਰਕੇ ਸਾਨੂੰ ਗਿਆਤ ਹੋਵੇ ਕਿ ਨਾਮ ਦਾ ਕਿੰਨਾ ਵੱਡਾ ਮਹੱਤਵ ਹੈ। ਕਹਿਣ ਲੱਗੇ ਜੀ ਤੇਰੀ ਸ੍ਰਿਸ਼ਟੀ ਬਣਾਈ ਹੋਈ ਹੈ ਹੇ ਪਰਮੇਸ਼ਰ, ਭਗਵਾਨ ਪਰਮੇਸ਼ਰ ਦੀ ਸ੍ਰਿਸ਼ਟੀ ਬਣੀ ਹੈ, ਸ੍ਰਿਸ਼ਟੀ ਵਿੱਚ ਪਾਪੀ ਵੀ ਹੈ ਪੁੰਨੀ ਵੀ ਹੈ। ਜੇ ਪਾਪੀ ਖਤਮ ਹੋ ਗਏ ਤਾਂ ਉਹਦੀ ਸ੍ਰਿਸ਼ਟੀ ਦਾ ਨਿਯਮ ਜਿਹੜਾ ਟੁੱਟ ਜਾਏਗਾ। ਗਿਆਸੁਰ ਨੇ ਇੰਨਾ ਤਪ ਕੀਤਾ, ਇੰਨਾ ਨਾਮ ਜਪਿਆ, ਉਹਦੀ ਦੇਹ ਪਰਮੇਸ਼ਰ ਦਾ ਨਾਮ ਜਪ ਕੇ ਇੰਨੀ ਪਵਿੱਤਰ ਹੋ ਗਈ ਕਿ ਉਹਨੇ ਪਾਪੀ ਹੀ ਖਤਮ ਕਰ ਦਿੱਤੇ ਮਾਤ ਲੋਕ ਤੋਂ। ਭਗਵਾਨ ਵਿਸ਼ਨੂੰ ਗਿਆਸੁਰ ਕੋਲੇ ਆਏ, ਕਹਿਣ ਲੱਗੇ ਹੇ ਗਿਆਸੁਰ, ਮੈਂ ਜੱਗ ਕਰਨਾ, ਮੈਨੂੰ ਕੋਈ ਪਵਿੱਤਰ ਧਰਤੀ ਪਵਿੱਤਰ ਜਗ੍ਹਾ ਚਾਹੀਦੀ ਹੈ ਜਿਹਦੇ ਉੱਤੇ ਕਦੇ ਪਾਪ ਨਾ ਹੋਇਆ ਹੋਵੇ। ਗਿਆਸੁਰ ਰਾਕਸ਼ ਪੁੱਛਦਾ, ਭਗਵਾਨ ਤਿੰਨਾਂ ਲੋਕਾਂ 'ਚ ਤੁਹਾਨੂੰ ਕੋਈ ਪਵਿੱਤਰ ਜਗ੍ਹਾ ਨਹੀਂ ਮਿਲੀ? ਭਗਵਾਨ ਕਹਿਣ ਲੱਗੇ ਨਹੀਂ ਮਿਲੀ। ਫਿਰ ਗਿਆਸੁਰ ਪੁੱਛਦਾ, ਵਿਸ਼ਨੂੰ ਜੀ ਪਵਿੱਤਰ ਜਗ੍ਹਾ ਹੈ ਕਿਹੜੀ? ਕਹਿਣ ਲੱਗੇ ਤੇਰੀ ਦੇਹ, ਤੇਰਾ ਸਰੀਰ ਪਵਿੱਤਰ ਹੈ, ਇਸ ਉੱਤੇ ਮੈਂ ਜੱਗ ਕਰਨਾ, ਤੂੰ ਨਾਮ ਜਪ ਕੇ ਪਵਿੱਤਰ ਹੋ ਗਿਆ। ਹੈ ਤਾਂ ਇਛਾਲੀ ਸੀ ਇੱਕ ਕਿਸਮ ਦਾ। ਸੋ ਸਾਧ ਸੰਗਤ ਜੀ, ਗਿਆਸੁਰ ਇੰਨਾ ਨਿਰਮਾਣ ਹੋ ਚੁੱਕਾ ਸੀ, ਕਹਿਣ ਲੱਗਾ ਫਿਰ ਮੇਰੀ ਦੇਹ ਹਾਜ਼ਰ ਹੈ ਤਾਂ ਦੇਹ ਦੇ ਉੱਤੇ ਆਪਣਾ ਕਦਮ ਰੱਖ ਕੇ ਪਤਾਲ ਵਿੱਚ ਦੇਹ ਹੀ ਧੱਕ ਦਿੱਤੀ ਕਿ ਤੂੰ ਮਾਤ ਲੋਕ ਦੇ ਉੱਤੇ ਰਹਿਣ ਦੇ ਯੋਗ ਨਹੀਂ, ਕਿਉਂਕਿ ਦੁਨੀਆ ਪਾਪੀ ਵੀ ਹੋਣਗੇ ਪੁੰਨੀ ਵੀ ਹੋਣਗੇ, ਧਰਮੀ ਵੀ ਅਧਰਮੀ ਵੀ। ਇਸ ਕਰਕੇ ਧਰਮ ਪਾਪੀਆਂ ਕਰਕੇ ਪੁੰਨੀ ਜਾਣੇ ਜਾਂਦੇ ਹੈ, ਇਹ ਵਾਹਿਗੁਰੂ ਦਾ ਨਿਯਮ ਹੈ, ਉਹਨੂੰ ਕਦੇ ਕੋਈ ਤੋੜ ਨਹੀਂ ਸਕਦਾ। ਉਹਦੇ ਅਸੂਲ, ਉਹਦੇ ਸਿਧਾਂਤ ਜੋ ਉਹਨੇ ਬਣਾਏ ਉਹ ਬਰਕਰਾਰ ਰੱਖਣੇ ਹਰ ਇੱਕ ਦਾ ਫਰਜ਼ ਹੈ। ਉਸ ਵਕਤ ਫਿਰ ਕਹਿਣ ਲੱਗਾ, ਭਗਵਾਨ ਮੈਨੂੰ ਕੋਈ ਵਰਦਾਨ ਦਿਓ। ਕਹਿਣ ਲੱਗੇ ਹਾਂ ਮੰਗ ਲੈ ਜੋ ਮੰਗਣਾ। ਕਹਿੰਦਾ ਇੱਕ ਤਾਂ ਮੇਰਾ ਨਾਮ ਅਮਰ ਕਰ ਦਿਓ। ਕਹਿੰਦੇ ਜਾ ਤੇਰੇ ਨਾਮ ਤੇ ਗਿਆ ਜੀ ਤੀਰਥ ਰੱਖ ਦਿੱਤਾ, ਤੇਰਾ ਨਾਮ ਅਮਰ ਹੋ ਗਿਆ। ਦੂਜਾ ਕਹਿਣ ਲੱਗਾ, ਜਿਹੜਾ ਵੀ ਇਸ ਧਰਤੀ ਤੇ ਇਸ ਮਾਤ ਲੋਕ ਦਾ ਜੀਵ ਆ ਕੇ ਆਪਣੇ ਪ੍ਰਾਣੀਆਂ ਦੇ ਨਿਮਿੱਤ ਪਿੰਡ ਭਰਾਵੇ, ਉਹਦੇ ਪ੍ਰਾਣੀਆਂ ਦੀ ਗਤੀ ਹੋ ਜਾਏ। ਕਹਿਣ ਲੱਗੇ ਠੀਕ ਹੈ, ਜਿਹੜਾ ਪ੍ਰਾਣੀ ਤੇਰੀ ਇਸ ਧਰਤੀ ਦੀ ਜੂਹ ਵਿੱਚ ਆ ਕੇ ਆਪਣੇ ਪ੍ਰਾਣੀਆਂ ਦੇ ਪਿੰਡ ਭਰਾਏਗਾ ਨਾ, ਉਸ ਨੂੰ ਮੁਕਤੀ ਦਾ ਦਾਨ, ਉਸ ਨੂੰ ਕਲਿਆਣ ਦਾ ਦਾਨ ਮਿਲੇਗਾ। ਤਾਂ ਕਰਕੇ ਸਾਧ ਸੰਗਤ ਜੀ, ਉੱਥੇ ਲੋਕ ਸਨਾਤਨ ਧਰਮ ਦੇ ਪਿੰਡ ਭਰਾਉਣ ਜਾਂਦੇ ਆ, ਆਪਣੇ ਬਜ਼ੁਰਗਾਂ ਦੇ, ਆਪਣੇ ਪਿਤਰਾਂ ਦੇ। ਤਾਂ ਇੱਥੇ ਮਹਾਰਾਜ ਕਹਿੰਦੇ ਆ, ਵਿਆਖਿਆ ਕਰਨ ਦਾ ਸਮਾਂ ਨਹੀਂ, ਗਿਆ ਪਿੰਡ ਭਰਤਾ, ਗਿਆ ਜੀ ਵਿੱਚ ਜਾ ਕੇ ਮਰੇ ਪ੍ਰਾਣੀਆਂ ਦੇ ਨਿਮਿੱਤ ਪਿੰਡ ਭਰਾਉਣਾ ਕਰੇ, ਦਾਨ ਕਰੇ।
ਬਨਾਰਸ ਆਸ ਬਸਤਾ,
ਔਰ ਬਾਨਾ ਤੇ ਰਸੀ, ਇਹ ਦੋ ਇਲਾਕੇ ਹੈ ਬਨਾਰਸ ਵਿੱਚ। ਇਉਂ ਬਨਾਰਸ ਕਾਂਸ਼ੀ ਦੇ ਵਿੱਚ ਉਸ ਥਾਂ ਤੇ, ਆਸ ਨਾਮ ਉਸ ਥਾਂ ਦੇ ਉੱਤੇ ਜਾ ਕੇ ਬਸਣਾ ਕਰੇ। ਕਾਂਸੀ ਮਰਨਾਤ ਮੋਕਸ਼ੰ, ਕਹਿੰਦੇ ਜਿਹੜਾ ਕਾਂਸੀ ਵਿੱਚ ਮਰੇਗਾ ਉਹਨੂੰ ਮੋਕਸ਼ ਮਿਲੇਗੀ। ਕਹਿੰਦੇ ਉੱਥੇ ਵੀ ਬਸੇ ਰਹਿਣਾ ਕਰੇ।
ਮੁੱਖ ਵੇਦ ਚਤੁਰ ਪੜਤਾ,
ਚਾਰੇ ਵੇਦਾਂ ਨੂੰ ਪੜ੍ਹਨ ਵਾਲਾ ਮੁੱਖੋਂ ਵੱਡਾ ਵਿਦਵਾਨ ਬਣ ਜਾਵੇ, ਵੇਦ ਪਾਠੀ ਹੋਵੇ।
ਸਗਲ ਧਰਮ ਅਛਤਾ,
ਜੋ ਧਰਮ ਹੈ ਸੰਧਿਆ ਤਰਪਣ ਗਾਇਤਰੀ ਇਸ਼ਨਾਨ, ਇਹਨਾਂ ਦੇ ਸਹਿਤ ਹੋਵੇ ਹਰ ਤਰ੍ਹਾਂ ਕਰਕੇ ਅਛਤ ਨਾਮ ਹੋਣ ਦਾ। ਧਰਮ ਦੇ ਸਹਿਤ ਇਹ ਕਰਮ ਕਰਨ ਵਾਲਾ ਹੋਵੇ।
ਗੁਰ ਗਿਆਨ ਇੰਦਰੀ ਦ੍ਰਿੜਤਾ,
ਇਸ ਕਰਕੇ ਗੁਰ ਨਾਮ ਜੋ ਵੇਦ ਹੈ ਨਾ, ਉਹਨਾਂ ਦਾ ਗਿਆਨ ਗਿਆਨੀ ਹੋਵੇ। ਗੁਰਨਾਮ ਵੇਦ ਦਾ ਹੈ, ਵੇਦਾਂ ਦਾ ਗਿਆਨੀ ਹੋਵੇ, ਔਰ ਇੰਦਰੀਆਂ ਦਾ ਜਤੀ ਹੋਵੇ, ਭਾਵ ਇੰਨਾ ਜਤ ਸਤ ਧਾਰਨ ਕੀਤਾ ਹੋਵੇ, ਇੰਦਰੀਆਂ ਕਰਕੇ ਜਤੀ ਵੀ ਹੋਵੇ, ਜਤ ਰੱਖਦਾ ਹੋਵੇ।
ਸੱਠ ਕਰਮ ਸਹਿਤ ਰਹਿਤਾ,
ਛੇ ਕਰਮ ਕਰਨ ਵਾਲਾ, ਦਾਨ ਦੇਣਾ, ਦਾਨ ਲੈਣਾ, ਜੱਗ ਕਰਨਾ, ਕਰਾਉਣਾ, ਵਿਦਿਆ ਪੜ੍ਹਨੀ ਪੜ੍ਹਾਉਣੀ, ਇਹ ਛੇ ਕਰਮਾਂ ਦੇ ਸਹਿਤ ਰਹਿੰਦਾ ਹੋਵੇ।
ਸੇਵਾ ਸਖਤ ਸੰਵਾਦੰ,
ਸੇਵਾ ਔਰ ਸ਼ਕਤੀ ਦੇ ਸੰਵਾਦ ਦੀ ਵਿਆਖਿਆ ਅਧਿਆਤਮ ਰਮਾਇਣ ਦੇ ਵਿੱਚ ਕੀਤੀ ਹੈ। ਸ਼ੰਕਰ ਜੀ ਨੇ ਰਾਮ ਚੰਦਰ ਜੀ ਦਾ ਜੋ ਰਮਾਇਣ ਉਹ ਸਾਰੀ ਅਧਿਆਤਮ ਰਮਾਇਣ ਵਿੱਚ ਅੰਕਿਤ ਕੀਤੀ ਹੈ, ਔਰ ਪੰਡਿਤ ਗੁਲਾਬ ਸਿੰਘ ਜੀ ਨੇ ਉਸ ਦਾ ਟੀਕਾ ਕੀਤਾ, ਔਰ ਸ਼ਿਵ ਸ਼ਕਤੀ ਦਾ ਜਿਹੜਾ ਸੰਵਾਦ ਕੀਤਾ ਗਿਆ ਉਹ ਸਾਰਾ ਯਾਦ ਹੋਣਾ ਕਰੇ।
ਮਨ ਛੋੜ ਛੋੜ ਸਗਲ ਭੇਦੰ,
ਕਹਿੰਦੇ ਇੰਨੇ ਗੁਣਾਂ ਦੇ ਸਹਿਤ ਹੋਵੇ ਔਰ ਸਾਰੇ ਭੇਤਾਂ ਨੂੰ ਚੰਗੀ ਤਰ੍ਹਾਂ ਕਹਿੰਦੇ ਜਾਣਦਾ ਹੋਵੇ, ਪਰ ਕਹਿੰਦੇ ਮਨ ਛੋੜ ਛੋੜ ਸਗਲ ਭੇਦੰ, ਮਨਾ ਇਹ ਜਿੰਨੇ ਭੇਦ ਪਿੱਛੇ ਦੱਸੇ ਹੈ ਨਾ, ਇਹ ਸਾਰੀ ਨਾਨਾ ਤਰ੍ਹਾਂ ਦੀ ਉਪਾਸ਼ਨਾ ਜਿਹੜੀ ਹੈ ਕਈ ਵਾਰੀ ਬੰਦੇ ਦੇ ਮਨ ਵਿੱਚ ਭਰਮ ਪੈਦਾ ਕਰ ਦਿੰਦੀ ਹੈ, ਛਡਾ ਦਿੰਦੀ ਹੈ। ਉਪਾਸ਼ਨਾ ਨੂੰ ਇੱਕ ਦੀ ਕੀਤੀ ਦੂਜੇ ਦੀ ਰਹਿ ਗਈ, ਇਉਂ ਬੰਦਾ ਇਹਨਾਂ ਸਾਰੀਆਂ ਉਪਾਸ਼ਨਾ ਨੂੰ ਛੱਡ ਛੱਡ ਕੇ ਸਾਰੇ ਭੇਤਾਂ ਨੂੰ ਜਾਣਦਾ ਵੀ ਹੋਵੇ।
ਸਿਮਰ ਸਿਮਰ ਗੋਬਿੰਦੰ,
ਪਰ ਕਹਿੰਦੇ ਇਹ ਸਾਧਨ ਸਾਰੇ ਪਰਮੇਸ਼ਰ ਦਾ ਦਰ ਛਡਾਉਣ ਵਾਲੇ ਆ, ਬੰਦੇ ਦੇ ਮਨ ਵਿੱਚ ਭ੍ਰਾਂਤੀ ਪੈਦਾ ਹੋ ਜਾਂਦੀ ਹੈ, ਇਸ ਕਰਕੇ ਸਭ ਨਾਲੋਂ ਉੱਤਮ ਭਗਤ ਨਾਮਦੇਵ ਜੀ ਕਹਿੰਦੇ ਆ ਮਨਾ ਮਨ ਕਰਕੇ ਵੀ ਬਾਣੀ ਕਰਕੇ ਵੀ ਗੋਬਿੰਦ ਵਾਹਿਗੁਰੂ ਦਾ ਸਿਮਰਨ ਕਰਿਆ ਕਰ।
ਭਜਨਾਮਾ ਤਰਸ ਭਵ ਸਿੰਧੰ,
ਭਗਤ ਨਾਮਦੇਵ ਜੀ ਕਹਿੰਦੇ ਮਨਾ ਜੇ ਸੰਸਾਰ ਭੋਜਲ ਤੋਂ ਤਰਨਾ ਨਾ ਤਾਂ ਤੈਨੂੰ ਇਹ ਸਾਧਨ ਇੰਨੇ ਕਠਨ ਕਰਨ ਦੀ ਲੋੜ ਨਹੀਂ, ਕੇਵਲ ਵਾਹਿਗੁਰੂ ਦੇ ਨਾਮ ਦਾ ਭਜਨ ਕਰ ਲੈ, ਛੱਡ ਦੇ ਸਾਰੇ ਭੇਦ ਜਿੰਨੇ ਵੀ ਖਿਆਲ ਉਕਤ ਕੀਤੇ ਗਏ ਹੈ ਇਹ ਸਾਰਿਆਂ ਨੂੰ ਤਿਆਗ ਕੇ ਕੇਵਲ ਹਰੀ ਦੇ ਨਾਮ ਦਾ ਭਜਨ ਕਰ ਲੈ, ਜੇ ਭਜਨ ਕਰੇਗਾ ਤਾਂ ਕਲਯੁਗ ਦੇ ਵਿੱਚ ਸੁਖ ਹੈ ਨਹੀਂ, ਤੂੰ ਸੰਸਾਰ ਭੌਡਲ ਤੋਂ ਤਰ ਜਾਏਗਾ। ਸੋ ਸਾਧ ਸੰਗਤ ਜੀ, ਐਸਾ ਨਾਮ ਜਪਣ ਦਾ ਉਪਦੇਸ਼ ਕੱਲ ਕੇਵਲ ਨਾਮ ਆਧਾਰ ਭਗਤ ਨਾਮਦੇਵ ਜੀ ਨੇ ਸਾਨੂੰ ਬਖਸ਼ਿਆ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਆਪ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਸਿਮਰ ਸਿਮਰ ਗੋਬਿੰਦੰ, ਭਜਨਾਮਾ ਤਰਸ ਭਵ ਸਿੰਧੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।